ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚਾ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ ਰਹਾਉ ਅਖੀ ਸੰਤੋਖੀਆ ਏਕ ਲਿਵਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੀਵਨ ਸਫਲ ਕਰਨ ਵਾਲੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਗੁਰੂ ਚਰਨਾਂ ਨਾਲ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤਰੁੱਠ ਕਰਕੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਮਨੁੱਖਤਾ ਦੇ ਲਈ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ ਉਸ ਦੀ ਅਤੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਜਿਸ ਦਾ ਵਿਖਿਆਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਗੁਰੂ ਨਾਨਕ ਜੋਤ ਦੇ ਤੀਸਰੇ ਵਾਰਸ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਗੁਰੂ ਸੇਵਾ ਤੇ ਸਿਮਰਨ ਦੇ ਮੁਜੱਸਮੇ ਪਰਬਤ ਮੇਰਾਣ ਸੁਜਾਨ ਪੁਰਖ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਵਡਹੰਸ ਰਾਗ ਅੰਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 560 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਸ਼ਬਦ ਦਾ ਜੋ ਰਹਾਓ ਵਾਲਾ ਬੰਦ ਹੈ ਉਸ ਵਿੱਚ ਸਾਨੂੰ ਜ਼ਿੰਦਗੀ ਦਾ ਬਹੁਤ ਹੀ ਅਹਿਮ ਨੁਕਤਾ ਸਮਝਾ ਕੇ ਸੱਚੇ ਸਤਿਗੁਰੂ ਤੋਂ ਬਲਹਾਰ ਜਾਣ ਲਈ ਕੁਰਬਾਨ ਜਾਣ ਵਾਸਤੇ ਪ੍ਰੇਰਨਾ ਕੀਤੀ ਹੈ। ਆਓ ਇਸ ਤੋਂ ਪਹਿਲਾਂ ਕਿ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਮੁੱਖ ਵਾਕ ਦੀ ਵਿਚਾਰ ਨਾਲ ਜੁੜੀਏ, ਆਪਣੀ ਤੇ ਦਾਸ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ, ਗੁਰੂ ਫਤਿਹ ਸਾਰੇ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦਾ ਸੁੱਖ ਸਾਚੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟਹੋ ਸਦਾ ਬਲਹਾਰੀ ਰਹਾਓ। ਕਿਉਂਕਿ ਸੰਸਾਰ ਦਾ ਹਰ ਮਨੁੱਖ ਸੁੱਖ ਚਾਹੁੰਦਾ ਹੈ, ਸਾਡੇ ਵਿੱਚੋਂ ਕੋਈ ਵੀ ਐਸਾ ਨਹੀਂ ਜਿਹੜਾ ਇਹ ਕਵੇ ਕਿ ਮੈਨੂੰ ਸੁੱਖ ਨਹੀਂ ਮੈਨੂੰ ਦੁੱਖ ਚਾਹੀਦਾ। ਸਤਿਗੁਰੂ ਜੀ ਦੀ ਬਾਣੀ ਦਾ ਨਿਰਣਾ ਵੀ ਹੈ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਪਰ ਸਮੱਸਿਆ ਇਹ ਹੈ ਕਿ ਜਿਵੇਂ ਜਿਵੇਂ ਅਸੀਂ ਸੁੱਖ ਮੰਗਦੇ ਹਾਂ ਸੁੱਖ ਚਾਹੁੰਦੇ ਹਾਂ ਸੁੱਖ ਸਹੂਲਤਾਂ ਲਈ ਯਤਨ ਕਰਦੇ ਹਾਂ, ਤਿਵੇਂ ਤਿਵੇਂ ਸਾਡਾ ਜੀਵਨ ਦੁਖੀ ਹੋ ਰਿਹਾ ਹੈ। ਕਿਉਂਕਿ ਸੁੱਖ ਮੰਗਤ ਦੁੱਖ ਆਗਲ ਆਵੇ, ਸੁੱਖ ਹੈ ਕੋ ਦੁੱਖ ਅਗਲਾ, ਮਨਮੁੱਖ ਬੂਝ ਨਾ ਹੋਏ। ਜਿਵੇਂ ਜਿਵੇਂ ਸੁੱਖ ਮੰਗਦੇ ਹਾਂ ਤਿਵੇਂ ਤਿਵੇਂ ਦੁਖੀ ਹੋ ਰਹੇ ਹਾਂ, ਕਿਉਂਕਿ ਮਨ ਦੀ ਮਤ ਦੇ ਪਿੱਛੇ ਚੱਲਣ ਵਾਲੇ ਜੀਵ ਅਸੀਂ ਅਸਲੀ ਸੋਝੀ ਤੋਂ ਬਹੁਤ ਵਾਂਝੇ ਹਾਂ। ਕਿਉਂਕਿ ਸਾਨੂੰ ਅਜੇ ਤੱਕ ਇਸ ਗੱਲ ਦਾ ਨਿਰਣਾ ਹੀ ਨਹੀਂ ਹੋਇਆ ਕਿ ਅਸਲ ਵਿੱਚ ਉਹ ਕਿਹੜਾ ਸੁੱਖ ਹੈ ਜਿਹਦੀ ਪ੍ਰਾਪਤੀ ਦੇ ਨਾਲ ਫਿਰ ਲੱਖਾਂ ਦੁੱਖ ਵੀ ਆ ਜਾਣ ਅਤੇ ਮਨੁੱਖ ਦੁਖੀ ਨਹੀਂ ਹੁੰਦਾ। ਕਿਉਂਕਿ ਦੁਨਿਆਵੀ ਤੌਰ 'ਤੇ ਤਾਂ ਸਾਹਿਬ ਨੇ ਇੱਕ ਨਿਰਣਾ ਦਿੱਤਾ, ਨਾਨਕ ਬੋਲਣ ਝੱਖਣਾ, ਦੁੱਖ ਸਾਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਬੋਲਣਾ ਇਹ ਕਹਿਣਾ ਹੀ ਵਿਅਰਥ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੇਵਲ ਸੁੱਖ ਹੀ ਆਉਣ ਦੁੱਖ ਨਾ ਆਵੇ, ਕਿਉਂਕਿ ਅਸਲ ਵਿੱਚ ਸੁੱਖ ਅਤੇ ਦੁੱਖ ਦੋਵੇਂ ਕੱਪੜੇ ਨੇ, ਹਰ ਮਨੁੱਖ ਨੂੰ ਪਹਿਨਣੇ ਪੈਂਦੇ ਨੇ। ਕੋਈ ਹੱਸ ਕੇ ਪਹਿਨ ਲਵੇ, ਕੋਈ ਰੋ ਕੇ ਪਹਿਨ ਲਵੇ। ਕਿਸੇ ਦੀ ਜ਼ਿੰਦਗੀ ਵਿੱਚ ਪਹਿਲਾਂ ਦੁੱਖ ਆਉਂਦੇ ਨੇ ਬਾਅਦ ਵਿੱਚ ਸੁੱਖ ਆਉਂਦੇ ਨੇ, ਕਿਸੇ ਦੀ ਜ਼ਿੰਦਗੀ ਵਿੱਚ ਪਹਿਲਾਂ ਸੁੱਖ ਨੇ ਬਾਅਦ ਵਿੱਚ ਦੁੱਖ ਹਨ। ਬਾਬਾ ਫਰੀਦ ਜੀ ਨੇ ਬੜਾ ਸੋਹਣਾ ਨਿਰਣਾ ਦਿੱਤਾ ਕਿ ਕਈ ਵਾਰ ਅਸੀਂ ਅਮੀਰ ਲੋਕਾਂ ਦੇ ਵੱਡੇ ਲੋਕਾਂ ਦੇ ਘਰਾਂ ਵੱਲ ਜਦੋਂ ਵੇਖਦੇ ਹਾਂ ਤਾਂ ਸਾਨੂੰ ਇੱਕ ਭੁਲੇਖਾ ਲੱਗਦਾ ਵੀ ਸ਼ਾਇਦ ਜਿਹੜਾ ਦੁੱਖ ਹੈ ਇਹ ਕੇਵਲ ਜਿਹੜੇ ਧਨਹੀਣ ਨੇ ਜਿਹੜੇ ਗਰੀਬ ਨੇ ਉਹਨਾਂ ਦੇ ਘਰਾਂ ਵਿੱਚ ਹੈ। ਪਰ ਬਾਬਾ ਫਰੀਦ ਜੀ ਨੇ ਬੜਾ ਸੋਹਣਾ ਨਿਰਣਾ ਦਿੱਤਾ, ਕਹਿਣ ਲੱਗੇ ਜਿਵੇਂ ਅੱਗ ਤਾਂ ਹਰ ਘਰ ਦੇ ਵਿੱਚ ਬਲਦੀ ਹੈ, ਫਰਕ ਇੰਨਾ ਹੈ ਕਿ ਗਰੀਬ ਦੇ ਘਰ ਦਾ ਚੁੱਲ੍ਹਾ ਜਿਹੜਾ ਹੈ ਉਹ ਕੱਚੀ ਮਿੱਟੀ ਦਾ ਬਣਿਆ, ਉਹਦੇ ਘਰ ਵਿੱਚ ਗਿੱਲਾ ਬਾਲਣ ਬਲਦਿਆਂ ਜਿਹਦੇ ਵਿੱਚੋਂ ਧੂੰਆਂ ਨਿਕਲਦਾ, ਉਹਦੀਆਂ ਕੱਚੀਆਂ ਕੰਧਾਂ ਧੂੰਏ ਦੇ ਕਾਰਨ ਕਾਲਖ ਦੇ ਕਾਰਨ ਧਵਾਂਖੀਆਂ ਜਾਂਦੀਆਂ ਨੇ, ਕਾਲੀਆਂ ਹੋ ਜਾਂਦੀਆਂ ਨੇ, ਪਤਾ ਲੱਗਦਾ ਵੀ ਇਸ ਦੇ ਘਰ ਵਿੱਚ ਅੱਗ ਬਲਦੀ ਹੈ। ਪਰ ਚੁੱਲ੍ਹੇ 'ਤੇ ਅਮੀਰ ਦੇ ਘਰ ਵੀ ਨੇ, ਅੱਗ ਤਾਂ ਅਮੀਰਾਂ ਦੇ ਘਰਾਂ ਵਿੱਚ ਵੀ ਬਲਦੀ ਹੈ ਪਰ ਉਹ ਬੰਦ ਰਸੋਈ ਦੇ ਵਿੱਚ ਹੀ ਰਹਿ ਜਾਂਦੀ ਹੈ। ਬਾਬਾ ਫਰੀਦ ਜੀ ਦੇ ਬਚਨ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸੁਭਾਇਆ ਜੱਗ, ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਜਦੋਂ ਆਤਮਕ ਤੌਰ 'ਤੇ ਉੱਚੇ ਹੋ ਕੇ ਵੇਖਾਂਗੇ ਦੁੱਖਾਂ ਦੀ ਅੱਗ ਹਰ ਘਰ ਘਰ ਵਿੱਚ ਬਲ ਰਹੀ ਹੈ। ਕਿਉਂਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਜੇ ਕੋਈ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣ ਜਾਵੇ ਪਰ ਸਾਹਿਬ ਕਹਿੰਦੇ ਫਿਰ ਵੀ ਉਹ ਦੁਖੀ ਹੈ। ਸੁੱਖ ਅਸਲ ਵਿੱਚ ਜਦੋਂ ਅਸੀਂ ਪਰਮੇਸ਼ਰ ਦੀ ਸਿਫਤ ਸਲਾਹ ਵਿੱਚ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਾਂਗੇ, ਪ੍ਰਭੂ ਪ੍ਰਾਪਤੀ ਨਾਲ ਏਡਾ ਵੱਡਾ ਸੁੱਖ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਕਿ ਛੋਟੇ ਛੋਟੇ ਦੁੱਖ ਜਿਹੜੇ ਨੇ ਜੇ ਆ ਵੀ ਜਾਣ ਤਾਂ ਫਿਰ ਪੁੰਦੇ ਨਹੀਂ। ਪਰ ਇਹ ਸਾਰੀ ਅਵਸਥਾ ਸੱਚੇ ਸਤਿਗੁਰੂ ਦੇ ਰਾਹੀਂ ਹੀ ਪ੍ਰਾਪਤ ਹੁੰਦੀ ਹੈ। ਸਾਹਿਬ ਕਿਰਪਾ ਕਰ ਰਹੇ ਨੇ ਸਦਾ ਸੁੱਖ ਸਾਚੈ ਸ਼ਬਦ ਵਿਚਾਰੀ। ਜਦੋਂ ਪੂਰੇ ਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਦੀ ਸੱਚੀ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਸਾਨੂੰ ਜੋੜਿਆ, ਜਿੱਥੇ ਸ਼ਬਦ ਵਿੱਚ ਜੁੜਨ ਦੇ ਨਾਲ ਅਸੀਂ ਵਿਚਾਰਵਾਨ ਬਣ ਗਏ, ਸਾਡੀ ਜ਼ਿੰਦਗੀ ਵਿੱਚ ਇੱਕ ਨਿਰਣਾ ਆ ਗਿਆ ਕਿ ਅਸਲ ਵਿੱਚ ਦੁੱਖ ਅਤੇ ਸੁੱਖ ਹੈ ਕੀ, ਅਸਲ ਵਿੱਚ ਅਸੀਂ ਪੂਜਾ ਕਿਹਦੀ ਕਰਨੀ ਹੈ ਕਿਹਦੀ ਨਹੀਂ ਕਰਨੀ, ਜੀਵਨ ਵਿੱਚੋਂ ਵਿਖਿਆ ਨੂੰ ਤਿਆਗਣਾ ਹੈ, ਅੰਮ੍ਰਿਤ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨਾ। ਜਦੋਂ ਗੁਣ ਅਵਗੁਣ ਦਾ ਸਾਡੀ ਜ਼ਿੰਦਗੀ ਵਿੱਚ ਨਿਰਣਾ ਆ ਜਾਵੇ, ਭਲਾ ਕੀ ਹੈ ਬੁਰਾ ਕੀ ਹੈ, ਜਦੋਂ ਮਨੁੱਖ ਆਪੇ ਦੀ ਵਿਚਾਰ ਕਰਦਾ ਹੈ ਤਾਂ ਸਾਹਿਬ ਕਹਿੰਦੇ ਸੱਚਮੁੱਚ ਉਹ ਗਿਆਨਵਾਨ ਵੀ ਬਣ ਜਾਂਦਾ ਹੈ। ਆਪ ਵਿਚਾਰੇ ਸੋ ਗਿਆਨੀ ਹੋਏ, ਜਿਹੜਾ ਆਪੇ ਦੀ ਵਿਚਾਰ ਕਰਦਾ ਆਪੇ ਦੀ ਪੜਚੋਲ ਕਰਦਾ ਉਹ ਜ਼ਿੰਦਗੀ ਦੇ ਇਸ ਸਫ਼ਰ ਵਿੱਚ ਆਪਣੀ ਮੰਜ਼ਲੇ ਮਕਸੂਦ ਵੱਲ ਵਾਧਾ ਹੋਇਆ, ਬੜੇ ਠਰੰਮੇ ਦੇ ਨਾਲ ਵੇਖ ਵੇਖ ਕੇ ਵਿਚਾਰ ਵਿਚਾਰ ਕੇ ਕਦਮ ਰੱਖਦਾ ਕਿ ਕਿਹੜੇ ਪਾਸੇ ਮੇਰੇ ਪੈਰ ਤੁਰਨੇ ਚਾਹੀਦੇ ਨੇ, ਕਿਹੜੇ ਪਾਸੇ ਤੋਂ ਮੇਰੇ ਪੈਰ ਰੁਕਣੇ ਚਾਹੀਦੇ ਨੇ। ਜਦੋਂ ਗੱਲ ਆਵੇ ਚਰਨ ਚਲੋ ਮਾਰਗ ਗੋਬਿੰਦ, ਅਤੇ ਉਹਨਾਂ ਪੈਰਾਂ ਦੇ ਵਿੱਚ ਸ਼ਕਤੀ ਆਵੇ ਉਹ ਪੈਰ ਤੁਰਨ, ਅਤੇ ਜਦੋਂ ਪੈਰ ਔਗਣਾਂ ਵੱਲ ਨਸ਼ਿਆਂ ਵੱਲ ਬੁਰਾਈਆਂ ਵੱਲ ਤੁਰਨ ਅਤੇ ਉਦੋਂ ਉਹ ਪੈਰ ਪਿੰਗਲੇ ਹੋ ਜਾਣੇ ਚਾਹੀਦੇ ਨੇ। ਭਾਵ ਇਹ ਵਿਚਾਰ ਸਾਡੇ ਜੀਵਨ ਵਿੱਚ ਆਉਣੀ ਚਾਹੀਦੀ ਹੈ। ਜਦੋਂ ਸੱਚੇ ਸਤਿਗੁਰੂ ਨੇ ਪਰਮੇਸ਼ਰ ਦੀ ਸੱਚੀ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਜੋੜ ਕੇ ਸਾਹਿਬ ਕਹਿੰਦੇ ਸਾਨੂੰ ਵਿਚਾਰਵਾਨ ਬਣਾ ਦਿੱਤਾ, ਜਦੋਂ ਨਿਰਣਾ ਕਰਨਾ ਆ ਗਿਆ ਵੀ ਦੁੱਖ ਤਾਂ ਸਾਡੇ ਆਪਣੇ ਕਾਰਨ ਹੈ, ਅਸਲ ਵਿੱਚ ਜਿਨ੍ਹਾਂ ਨੂੰ ਅਸੀਂ ਸੁੱਖ ਸਮਝੀ ਬੈਠੇ ਹਾਂ ਉਹ ਸੁੱਖ ਨਹੀਂ, ਉਹ ਤਾਂ ਅਸਲ ਵਿੱਚ ਰੋਗ ਨੇ, ਉਹ ਤਾਂ ਅਸਲ ਵਿੱਚ ਦੁੱਖਾਂ ਦਾ ਕਾਰਨ ਨੇ। ਪਰ ਜਿਨ੍ਹਾਂ ਨੂੰ ਅਸੀਂ ਦੁੱਖ ਸਮਝੀ ਬੈਠੇ ਹਾਂ, ਜੇ ਉਹਨਾਂ ਦੁੱਖਾਂ ਵਿੱਚ ਵੀ ਸਾਨੂੰ ਪਰਮੇਸ਼ਰ ਚੇਤੇ ਹੈ, ਬੁਰਾ ਭਲਾ ਸਾਨੂੰ ਯਾਦ ਹੈ, ਚੰਗੀ ਵਿਚਾਰਧਾਰਾ ਸਾਡੀ ਜ਼ਿੰਦਗੀ ਵਿੱਚ ਹੈ, ਤੇ ਸਾਹਿਬ ਕਹਿੰਦੇ ਉਸ ਮਨੁੱਖ ਨੂੰ ਸਦੀਵ ਕਾਲ ਲਈ ਆਤਮਕ ਸੁੱਖ ਮਿਲ ਜਾਂਦਾ, ਇੱਕ ਦੋ ਦਿਨ ਲਈ ਨਹੀਂ, ਸਦਾ ਸੁੱਖ ਸਾਚੈ ਸ਼ਬਦ ਵਿਚਾਰੀ। ਜਦੋਂ ਗੁਰੂ ਨੇ ਕਿਰਪਾ ਕਰਕੇ ਪਰਮਾਤਮਾ ਦੀ ਸਦਾ ਥਿਰ ਰਹਿਣ ਵਾਲੀ ਸਿਫਤ ਸਲਾਹ ਵਿੱਚ ਜੋੜ ਕੇ ਵਿਚਾਰਵਾਨ ਬਣਾ ਦਿੱਤਾ, ਤੇ ਫਿਰ ਹੋਇਆ ਕਿ ਸਾਹਿਬ ਕਹਿੰਦੇ ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਿਧਾ ਛੋੜ ਭਏ ਨਿਰੰਕਾਰੀ। ਉਹ ਫਿਰ ਬੜੇ ਫੂਕ ਫੂਕ ਕੇ ਪੈਰ ਰੱਖਦਾ ਵੀ ਮੇਰੇ ਪੈਰ ਜਠੇਰਿਆਂ ਵੱਲ ਨਾ ਤੁਰਨ, ਮੇਰੇ ਪੈਰ ਅਲਪ ਸ਼ਕਤੀਆਂ ਦੀ ਪੂਜਾ ਵੱਲ ਨਾ ਤੁਰਨ, ਮੇਰੇ ਪੈਰ ਨਸ਼ਿਆਂ ਵੱਲ ਔਗਣਾਂ ਵੱਲ ਕਰਮ ਕਾਂਡਾਂ ਵੱਲ ਧਾਗੇ ਤਵੀਤਾਂ ਵੱਲ ਪਖੰਡਾਂ ਵੱਲ ਨਾ ਤੁਰਨ। ਉਹ ਆਪਣੀ ਜ਼ਿੰਦਗੀ ਵਿੱਚੋਂ ਦੁਬਧਾ ਛੱਡ ਕੇ ਦੁਚਿੱਤਾਪਣ ਛੱਡ ਕੇ ਕੇਵਲ ਇੱਕ ਨਿਰੰਕਾਰ ਵਾਹਿਗੁਰੂ ਵਾਲੇ ਹੋ ਜਾਂਦੇ ਨੇ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਧਾ ਛੋੜ ਭਏ ਨਿਰੰਕਾਰੀ। ਉਹ ਦੂਜਾ ਭਾਵ ਛੱਡ ਕੇ ਕਿ ਕਿਸੇ ਹੋਰ ਦੀ ਪੂਜਾ ਕਰਨੀ, ਕੇਵਲ ਇੱਕ ਨਿਰੰਕਾਰ ਦੀ ਪੂਜਾ ਕਰਕੇ ਖੁਦ ਨਿਰੰਕਾਰੀ ਬਣ ਜਾਂਦੇ ਨੇ। ਉਹ ਰੋਜ਼ ਆਖਦੇ ਨੇ ਤੂੰ ਸਦਾ ਸਲਾਮਤ ਨਿਰੰਕਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਇਸ ਕਰਕੇ ਗਰੀਬ ਨਵਾਜ ਨੇ ਜੋ ਸਦੀਵ ਕਾਲ ਲਈ ਸੁੱਖ ਹੈ ਉਹਦਾ ਜ਼ਿਕਰ ਕੀਤਾ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਜੇ ਸਦੀਵ ਕਾਲ ਲਈ ਸੁੱਖ ਚਾਹੁੰਦਾ ਤੇ ਫਿਰ ਪਰਮਾਤਮਾ ਦੀ ਸ਼ਰਨ ਗ੍ਰਹਿਣ ਕਰ, ਕਿਉਂਕਿ ਪਰਮਾਤਮਾ ਤੋਂ ਬਿਨਾਂ ਨਾਨਕ ਦੁਖੀਆ ਸਭ ਸੰਸਾਰ, ਦੇਵੀ ਦੇਵਤੇ ਪੀਰ ਪੈਗੰਬਰ ਸਾਰਿਆਂ ਨੂੰ ਸਤਿਗੁਰੂ ਜੀ ਨੇ ਰੋਂਦਿਆਂ ਵੇਖਿਆ, ਦੁਖੀ ਵੇਖਿਆ, ਰੋਵੈ ਰਾਮ ਨਿਕਾਲਾ ਭਇਆ। सीता लक्ष्मण विछड़ गया। साहब कहिंदे जिहड़े आप रो रहे ने, जिहड़े आप दुखी ने, वो अल्प शक्तियां तैनू किवें सुख देणगियां? तू केवल एक बेपरवाह नाल जिहड़ा सदा विगास खेड़े विच रहिंदा, जिहदे घर सदा आनंद है, जिहदे घर सदा वधाइयां ने, जिहदे घर सदा सुख है, तू उहदे नाल जुड़, फिर तैनू सदीव काल लई सुख मिलेगा। कई बार मनुख वक्ती तौर ते चाहुंदा कि दुनियावी धन नाल मैनू सुख मिले, देश प्रदेश की यात्रा विच्चों सुख मिले, मनोरंजन के साधना विच्चों सुख मिले, पर वक्ती तौर ते इनू सुख मिल जांदा, पर इह बाद विच फिर सानू दुखी दिखाई दिंदा। साहब ने निर्णा दिता, सुख नाही बहुता धन खाटे, सुख नाही पेखै निरत नाटे, सुख नाही बहु देश कमाए, सर्ब सुखा हर हर गुण गाए। वो सुख जिहड़ा बाबर दी हवालात वे जा के भी कायम रहा, बाबर हैरान हो गया भी मैं तो बाबे नानक नूं सजा दित्ती है, दुख दित्ते ने, पकड़ के हवालात विच बंद कीता, चक्कियां पीण वास्ते कहा, ये नाल चक्कियां चला रहे ने, नाले गुरु की बाणी गा रहे ने, खुरासान खसमाना किया, हिंदुस्तान डराया, इन्हां नूं कौन दुखी कर सकदा? चंदू खप गया, जहांगीर खप गया, काने वर्गे कवि खप गए कि असी गुरु अर्जन देव जी नूं देग विच उबाल दिता, तत्ती तवी ते बिठाया, सीस विच रेता पाया, रावी दे ठंडे जल विच डोबिया, ये फिर सुखी ने, इन्हां नूं कौन दुखी कर सकदा? ये फिर आकरे ने, दुख नाही सब सुख ही है रे, एकै एक ही नित है, बुरा नहीं सब भलो ही है रे, हार नहीं सब जित है। धन गुरु गोबिंद सिंह महाराज, जे समा आया ते हत्थी वसाए नगर छड़ने पए, हत्थी उसारे किले छड़ने पए, परिवार विछोड़ा पिया, सरबंस तक कुरबान हो गया, माशीवाड़े दे जंगल आए, टिंड दा सराहना बनिया, जामा लीरो लीर होया, पर फिर भी हिरदे विच्चों इक्को आवाज आउंदी है कि हे मालक, जे तू साडे अंग संग है ते साडे लई इह सदीव काल लई सुख है, पर तेरे तो बिना सोहने मखमल बिस्तरे, शाही महल, छत्ती प्रकार दे भोजन, ये सारा कुछ साडे वास्ते दुखदाई है, क्योंकि असल विच सदीव काल लई जिहड़ा सुख है वह उदों प्राप्त हुंदा जदों गुरु की दसी हुई विचारधारा साडी जिंदगी विच आ जावे, जदों समझ आवे कि इस ते उपर नहीं विचार, जांकै मन वस्या निरंकार, ये लोक सुखिए परलोक सुहेले, नानक हर प्रभ आपे मिले। जदों समझ आ जावे राम नाम तत् करो विचार, दुर्लभ दे का करो उधार, साध संग मिल करो आनंद, गुण गावो प्रभ परमानंद, ते साहब कहिंदे फिर सदा सुख साचै शब्द विचारी। जदों गुरु ने कृपा करके सानू सदा थिर परमेशर दी सिफत सलाह वाले शब्द वे जोड़ दिता, जिथे असी विचारवान बन गए, बुरे भले दा सानू निर्णा करना आ गया, उत्थे फिर सदा लई सानू आत्मक सुख प्राप्त हो गया, ते ओ सुख गुरु दे राही मिलिया। इस करके अपने सतगुर विटों सदा बलहारी, हे भाई मैं अपने सतगुरु तो सदा कुरबान जांदा हाँ, सदा बलहार जांदा हाँ, क्योंकि मेरे सतगुरु ने मेरे ते कृपा करके मैनू ओ सुख दे दिता, जिस सुख दी भाल विच कई वार वक् वक् पड़ावां वल भी तुरे सां, तीर्थ यात्रा भी कीती सी, पर भटकद्या भटकद्या जिहड़ा सुख नहीं मिलिया वह गुरु अंगद देव महाराज ने जदों कृपा कर दित्ती ते सुते सिद्ध उस सुख की प्राप्ति हुई। असल विच वह सुख सी कि जदों साडे ज्ञान इंद्रे कर्म इंद्रे गुरु की विचारधारा दे नाल सही पासे लग जाण, साडे काबू विच आ जाण, ते मनुख नूं अपने अंदर दा वसदा होया जिहड़ा सुख है वह प्राप्त हो जांदा है। पर जदों इहदे ज्ञान इंद्रे कर्म इंद्रे काबू विच नहीं, इह बाहर भटकदा है सुखां दी भाल विच, ते जदों तक इहदा अंदर नहीं टिकदा, इहदे अंदर सुख नहीं, उदों तक इह मनुख दुखी रहिंदा है। धन गुरु अमरदास महाराज ने कृपा कीती है, आओ मन बिरतियां नूं एकाग्र करके सदीव काल लई जो अविनाशी सुख दी जुगती ਤੇ ਆਪਣੇ ਗੁਰੂ ਦੀ ਵਿਚਾਰਧਾਰਾ ਨਾਲ ਜੁੜ ਕੇ ਸਦਾ ਸਤਿਗੁਰੂ ਤੋਂ ਬਲਹਾਰ ਜਾਣ ਦੀ ਜੋ ਗੁਰਦੇਵ ਜੀ ਕਿਰਪਾ ਕਰ ਰਹੇ ਨੇ, ਗੁਰੂ ਸ਼ਬਦ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ।
ਇਹ ਅੰਮ੍ਰਿਤਮਈ ਬਚਨ ਵਡਹੰਸ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ।
ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ।
ਮਨੁੱਖ ਦੇ ਜਿੰਨੇ ਵੀ ਗਿਆਨ ਇੰਦਰੇ ਨੇ ਜਾਂ ਕਰਮ ਇੰਦਰੇ ਨੇ, ਉਹਨਾਂ ਦੇ ਵਿੱਚੋਂ ਰਸਨਾ ਜੋ ਜ਼ੁਬਾਨ ਹੈ, ਇਹ ਮਾਲਕ ਦਾ ਇੱਕ ਬਹੁਤ ਵੱਡਾ ਵਰਦਾਨ ਹੈ। ਵੈਸੇ ਤੇ ਮਾਲਕ ਨੇ ਹੱਥ ਪੈਰ ਅੱਖਾਂ ਕੰਨ ਬਹੁਤ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ, ਦੀਨੇ ਹਸਤ ਪਾਮ ਕਰਨ ਨਿਤ ਰਸਨਾ। ਪਰ ਸਾਹਿਬ ਕਹਿੰਦੇ ਸਭ ਤੋਂ ਵੱਡਾ ਵਰਦਾਨ ਹੈ ਕਿ ਮਨੁੱਖ ਦੇ ਕੋਲ ਬੋਲਣ ਲਈ ਜ਼ੁਬਾਨ ਹੈ। ਹੁਣ ਤੁਸੀਂ ਕਹੋਗੇ ਵੀ ਵੇਖਣ ਲਈ ਅੱਖਾਂ, ਸੁਣਨ ਲਈ ਕੰਨ, ਸੁਗੰਧੀ ਵਾਸਤੇ ਨਾਸਕਾ, ਪਰ ਰਸਨਾ ਸਭ ਤੋਂ ਵੱਡਾ ਵਰਦਾਨ ਕਿਉਂ ਹੈ? ਕਿਉਂਕਿ ਅੱਖਾਂ ਨਾਲ ਕੋਈ ਵੇਖ ਰਿਹਾ ਕਿ ਨਹੀਂ ਵੇਖ ਰਿਹਾ ਇਹ ਦੂਜੇ ਨੂੰ ਨਹੀਂ ਪਤਾ, ਕੰਨਾਂ ਨਾਲ ਕੋਈ ਸੁਣ ਰਿਹਾ ਨਹੀਂ ਸੁਣ ਰਿਹਾ ਦੂਜੇ ਨੂੰ ਨਹੀਂ ਪਤਾ, ਨਾਸਕਾਂ ਨਾਲ ਕੋਈ ਸੁੰਘ ਰਿਹਾ ਨਹੀਂ ਸੁੰਘ ਰਿਹਾ ਦੂਜੇ ਨੂੰ ਨਹੀਂ ਪਤਾ, ਪਰ ਰਸਨਾ ਕਰਕੇ ਮਨੁੱਖ ਦਾ ਜਿਹੜਾ ਕਰਮ ਹੈ ਉਹ ਪ੍ਰਗਟ ਹੈ। ਜਦੋਂ ਵੀ ਮਨੁੱਖ ਬੋਲਦਾ ਤੇ ਬਸ ਇੱਕਦਮ ਪਤਾ ਲੱਗ ਜਾਂਦਾ ਕਿ ਇਹ ਰਸਨਾ ਤੋਂ ਕੁਝ ਕਹਿ ਰਿਹਾ ਹੈ। ਰਸਨਾ ਨੂੰ ਇਹ ਵੀ ਵਰਦਾਨ ਪ੍ਰਾਪਤ ਹੈ ਕਿ ਰਸਨਾ ਇੱਕ ਪਹਿਰੇਦਾਰ ਵੀ ਹੈ। ਜਿਹੜਾ ਲੂਣ ਮਿਰਚ ਜਾਂ ਜੋ ਕੁਝ ਸਾਡੀ ਰਸਨਾ ਪ੍ਰਵਾਨ ਨਾ ਕਰੇ, ਇਹ ਪਹਿਰੇਦਾਰ ਸੁਚੇਤ ਕਰ ਦਿੰਦਾ, ਸੱਜਣਾ ਇਹਨੂੰ ਆਪਣੇ ਅੰਦਰ ਨਾ ਜਾਣ ਦਵੀਂ। ਜਿਹੜੀ ਮਿਰਚ ਨਾਲ ਰਸਨਾ ਜ਼ੁਬਾਨ ਜਾਂ ਜਿਸ ਨਮਕ ਦੇ ਨਾਲ ਜਿਸ ਕੁੜੱਤਣ ਦੇ ਨਾਲ ਇਹ ਪੀੜਾ ਮੰਨਦੀ ਹੈ, ਇਹ ਸੁਚੇਤ ਕਰਦੀ ਹੈ ਕਿ ਜੇ ਇਹ ਕੁਝ ਤੇਰੇ ਅੰਦਰ ਚਲਿਆ ਗਿਆ ਤੇ ਬਹੁਤ ਵੱਡੀ ਅੰਦਰ ਤੇਰੇ ਜਲਨ ਹੋ ਸਕਦੀ ਹੈ, ਪਿੱਤ ਵਾਤ ਕਈ ਤਰ੍ਹਾਂ ਦੇ ਅੰਦਰ ਤੇਰੇ ਨੁਕਸ ਪੈ ਸਕਦੇ ਨੇ। ਜ਼ੁਬਾਨ ਇੱਕ ਪਹਿਰੇਦਾਰ ਹੈ ਵੀ ਤੂੰ ਅੰਦਰ ਕੀ ਲੈ ਕੇ ਜਾਣਾ ਕੀ ਨਹੀਂ ਲੈ ਕੇ ਜਾਣਾ। ਜਿੱਥੇ ਰਸਨਾ ਦੇ ਨਾਲ ਸਾਨੂੰ ਭੋਜਨ ਦਾ ਸਵਾਦ, ਭੋਜਨ ਦਾ ਰਸ ਪ੍ਰਾਪਤ ਹੁੰਦਾ। ਵੇਖੋ ਭੋਜਨ ਦਾ ਮਕਸਦ ਕਿ ਭੋਜਨ ਜਦੋਂ ਅਸੀਂ ਖਾਂਦੇ ਹਾਂ ਤੇ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ, ਪਰ ਜੇ ਕਿਤੇ ਕੇਵਲ ਤਾਕਤ ਕਰਕੇ ਬਲ ਕਰਕੇ ਹੀ ਭੋਜਨ ਖਾਣਾ ਹੁੰਦਾ ਤੇ ਬੰਦਾ ਇੰਨਾ ਆਲਸੀ ਬਣ ਜਾਂਦਾ, ਇਹ ਕਹਿੰਦਾ ਵੀ ਚੱਲ ਹੁਣ ਨਹੀਂ ਤੇ ਦੁਪਹਿਰਾਂ ਨੂੰ ਖਾ ਲਵਾਂਗੇ, ਦੁਪਹਿਰੇ ਜਾ ਕੇ ਵੀ ਇਹਨੇ ਕਹਿਣਾ ਸੀ ਚਲੋ ਹੁਣ ਸੌਂਦੇ ਹਾਂ ਰਾਤ ਨੂੰ ਖਾ ਲਵਾਂਗੇ, ਕੱਲ੍ਹ ਨੂੰ ਖਾ ਲਵਾਂਗੇ, ਹਫ਼ਤੇ ਨੂੰ, ਮਹੀਨੇ ਨੂੰ ਖਾ ਲਵਾਂਗੇ। ਕਿਉਂਕਿ ਮਨੁੱਖ ਜੇ ਭੋਜਨ ਖਾਂਦਾ ਹੈ ਤੇ ਕੇਵਲ ਰਸ ਕਰਕੇ ਖਾਂਦਾ ਹੈ। ਜੇ ਕਿਤੇ ਰਸਨਾ ਕੋਲ ਇਹ ਵਰਦਾਨ ਨਾ ਹੁੰਦਾ ਵੀ ਭੋਜਨ ਖਾਂਦਿਆਂ ਸਾਨੂੰ ਰਸ ਨਾ ਮਿਲਦਾ, ਕੇਵਲ ਸਰੀਰਕ ਤਾਕਤ ਲਈ, ਸਰੀਰਕ ਬਲ ਕਰਕੇ, ਸਰੀਰਕ ਤੰਦਰੁਸਤੀ ਲਈ ਖਾਣਾ ਹੁੰਦਾ, ਤੇ ਆਲਸੀ ਬੰਦਿਆਂ ਨੇ ਮਹੀਨੇ ਮਹੀਨੇ ਤੱਕ ਪੈਣਗ ਰਹਿਣ ਦੇਣਾ ਸੀ ਵੀ ਚਲੋ ਕੋਈ ਗੱਲ ਨਹੀਂ, ਅੱਜ ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਤੇ ਹਫ਼ਤੇ ਨੂੰ, ਹਫ਼ਤੇ ਨੂੰ ਤੇ ਮਹੀਨੇ ਨੂੰ ਖਾ ਲਵਾਂਗੇ। ਪਰ ਰਸਨਾ ਦਾ ਜਿਹੜਾ ਸਵਾਦ ਹੈ ਇਹਦੇ ਕਰਕੇ ਮਨੁੱਖ ਭੋਜਨ ਖਾਂਦਾ, ਇਹ ਵੀ ਇੱਕ ਮਾਲਕ ਨੇ ਰਸਨਾ ਨੂੰ, ਜੀਭਾਂ ਨੂੰ ਬਹੁਤ ਵੱਡਾ ਵਰਦਾਨ ਦਿੱਤਾ ਹੈ। ਅਗਲੀ ਗੱਲ ਕਿ ਰਸਨਾ ਨਾਲ ਬੋਲਿਆਂ ਸਾਡਾ ਸੰਬੰਧ ਸੰਸਾਰ ਨਾਲ ਜੁੜਦਾ। ਜੇ ਰਸਨਾ ਤੋਂ ਪਿਆਰ ਵਾਲੇ ਬੋਲ ਬੋਲਾਂਗੇ, ਮਲਾਪੜੇ ਬੋਲ ਬੋਲਾਂਗੇ, ਮਿੱਠੜੇ ਬੋਲ ਬੋਲਾਂਗੇ ਤੇ ਪਿਆਰ ਵਧੇਗਾ, ਰਿਸ਼ਤੇਦਾਰੀਆਂ ਜੁੜਦੀਆਂ ਨੇ। ਇਸੇ ਤਰ੍ਹਾਂ ਜਦੋਂ ਰਸਨਾ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਦੇ ਹਾਂ, ਪਰਮੇਸ਼ਰ ਨਾਲ ਵੀ ਸਾਡਾ ਸੰਬੰਧ ਬਣਦਾ। ਵੇਖੋ ਅਸੀਂ ਦੁਨੀਆਦਾਰ ਹਾਂ, ਅਸੀਂ ਕੇਵਲ ਸਵਾਰਥੀ ਹਾਂ, ਇਸੇ ਕਰਕੇ ਉਹ ਪੰਗਤੀ ਯਾਦ ਕਰ ਲਈ ਜਿਹੜੀ ਕੇਵਲ ਉਦਾਹਰਨ ਹੈ, ਪੁੱਤੀ ਗੰਢ ਪਵੈ ਸੰਸਾਰ। ਪਰ ਜਿਹੜੀ ਸਿੱਖਿਆ ਸਤਿਗੁਰੂ ਜੀ ਇਹ ਸ਼ਬਦ ਵਿੱਚ ਦੇਣਾ ਚਾਹੁੰਦੇ ਸਨ ਕਿ ਸਿਫਤੀ ਗੰਢ ਪਵੈ ਦਰਬਾਰ, ਆਹ ਤੇ ਉਦਾਹਰਨਾਂ ਨੇ ਵੀ ਘਰ ਵਿੱਚ ਔਲਾਦ ਪੈਦਾ ਹੋ ਗਈ, ਧੀਆਂ ਪੁੱਤਰ ਪੈਦਾ ਹੋ ਗਏ ਤੇ ਤੇਰੀ ਸੰਸਾਰ ਨਾਲ ਗੰਢ ਜੁੜ ਗਈ। ਸਤਿਗੁਰਾਂ ਦਾ ਇਹ ਮਕਸਦ ਨਹੀਂ ਹੈ, ਕਿਉਂਕਿ ਬੇਬੇ ਨਾਨਕੀ ਦੇ ਘਰ ਵੇਖੋ ਨਾ ਧੀ ਨਾ ਪੁੱਤਰ, ਪਰ ਫਿਰ ਵੀ ਉਹਨਾਂ ਦਾ ਕਿੱਡਾ ਵੱਡਾ ਨਾਮ ਹੈ, ਜੁਗੋ ਜੁਗ ਅਟਲ। ਜਦੋਂ ਤੱਕ ਗੁਰੂ ਨਾਨਕ ਸਾਹਿਬ ਜੀ ਨੂੰ ਆਪਾਂ ਯਾਦ ਕਰਾਂਗੇ ਉਦੋਂ ਤੱਕ ਬੇਬੇ ਨਾਨਕੀ ਦਾ ਵੀ ਨਾਮ ਸਾਡੀ ਰਸਨਾ ਤੇ ਆਵੇਗਾ। ਕਿਉਂਕਿ ਪ੍ਰਸਿੱਧੀ ਧੀਆਂ ਪੁੱਤਰਾਂ ਕਰਕੇ ਨਹੀਂ, ਪ੍ਰਸਿੱਧੀ ਤੇ ਗੁਰੂ ਨਾਲ ਜੁੜਨ ਕਰਕੇ ਹੈ। ਬੇਬੇ ਨਾਨਕੀ ਨੇ ਕਦੇ ਗਿਲਾ ਨਹੀਂ ਸੀ ਕੀਤਾ, ਘਰ ਵਿੱਚ ਭਾਵੇਂ ਧੀ ਨੇ ਜਨਮ ਨਹੀਂ ਲਿਆ, ਪੁੱਤਰ ਨੇ ਜਨਮ ਨਹੀਂ ਲਿਆ। ਤੇ ਸਾਹਿਬ ਨੇ ਇਹ ਦ੍ਰਿਸ਼ਟਾਂਤ ਵਰਤਿਆ ਵੀ ਪੁੱਤੀ ਗੰਢ ਪਵੇ ਸੰਸਾਰ, ਦੁਨੀਆਂਦਾਰ ਇਹ ਕਹਿੰਦੇ ਨੇ ਵੀ ਔਲਾਦ ਨਾਲ ਧੀਆਂ ਪੁੱਤਰਾਂ ਨਾਲ ਸੰਸਾਰ ਵਿੱਚ ਗੰਢ ਜੁੜਦੀ ਹੈ, ਰਿਸ਼ਤਾ ਜੁੜਦਾ, ਪਰ ਸਤਿਗੁਰੂ ਤਾਂ ਸਮਝਾਉਣਾ ਇਹ ਚਾਹੁੰਦੇ ਸਨ ਸਿਫਤੀ ਗੰਢ ਪਵੇ ਦਰਬਾਰ, ਵੀ ਇਸ ਰਸਨਾ ਨਾਲ ਉਹਦੀ ਸਿਫਤ ਸਲਾਹ ਕਰ ਤਾਂ ਕਿ ਤੇਰੀ ਉਹਦੀ ਹਜ਼ੂਰੀ ਨਾਲ, ਉਹਦੇ ਦਰਬਾਰ ਨਾਲ, ਉਹਦੀ ਦਰਗਾਹ ਨਾਲ ਤੇਰੀ ਗੰਢ ਪੈ ਸਕੇ, ਤੇਰਾ ਰਿਸ਼ਤਾ ਜੁੜ ਸਕੇ। ਪਰ ਅਸੀਂ ਉਦਾਹਰਨਾਂ ਨਾਲ ਜੁੜ ਗਏ, ਉਦਾਹਰਨਾਂ ਦੇਖ ਕੇ ਸਤਿਗੁਰੂ ਜੀ ਜੋ ਸਮਝਾਉਣਾ ਚਾਹੁੰਦੇ ਸਨ ਉਹਦੇ ਨਾਲ ਨਹੀਂ ਜੁੜੇ। ਇਸ ਕਰਕੇ ਸਾਹਿਬ ਕਹਿ ਰਹੇ ਨੇ ਇਹ ਜਿਹੜੀ ਰਸਨਾ ਹੈ ਨਾ, ਇਹ ਜਿੱਥੇ ਦੁਨਿਆਵੀ ਸਵਾਦਾਂ ਵਿੱਚ ਲੱਗੀ ਹੈ, ਜੇ ਕਿਤੇ ਇਹ ਪਰਮੇਸ਼ਰ ਦੇ ਨਾਮ ਰੂਪੀ ਰਸ ਦੇ ਸਵਾਦ ਵਿੱਚ ਜੁੜ ਜਾਵੇ ਫਿਰ ਹੁੰਦਾ ਕੀ ਹੈ, ਪ੍ਰਾਪਤੀ ਬਹੁਤ ਵੱਡੀ, ਰਸਨਾ ਹਰ ਸਾਦ ਲੱਗੀ। ਇਹ ਰਸਨਾ ਹਰੀ ਨਾਮ ਦੇ ਸਵਾਦ ਵਿੱਚ ਲੱਗ ਗਈ ਤੇ ਜਿਸ ਮਨੁੱਖ ਦੀ ਜ਼ੁਬਾਨ ਦੁਨਿਆਵੀ ਚਸਕਿਆਂ ਤੋਂ ਉੱਪਰ ਉੱਠ ਕੇ ਦੁਨਿਆਵੀ ਰਸਾਂ ਕਸਾਂ ਦੇ ਨਾਲ ਨਾਲ ਪਰਮੇਸ਼ਰ ਦੇ ਨਾਮ ਰਸ ਨੂੰ ਵੀ ਚੱਖਣ ਲੱਗ ਪਏ, ਸਾਹਿਬ ਕਹਿੰਦੇ ਉਹਦੀ ਜ਼ਿੰਦਗੀ ਵਿੱਚ ਬੜਾ ਵੱਡਾ ਇਨਕਲਾਬ ਆਉਂਦਾ ਹੈ। ਹੁੰਦਾ ਕੀ ਹੈ, ਸਹਿਜ ਸੁਭਾਏ ਉਹ ਮਨੁੱਖ ਫਿਰ ਅਡੋਲਤਾ ਵਿੱਚ, ਸਹਿਜ ਅਵਸਥਾ ਵਿੱਚ ਟਿਕ ਜਾਂਦਾ। ਸੁਭਾਏ ਦਾ ਅਰਥ ਹੈ ਪ੍ਰਭੂ ਦੇ ਪ੍ਰੇਮ ਵਿੱਚ ਟਿਕ ਜਾਂਦਾ, ਉਵੇਂ ਤਾਂ ਇਹ ਪ੍ਰਭੂ ਤੋਂ ਦੂਰ ਹੈ, ਉਵੇਂ ਇਹ ਭਟਕਣਾ ਵਿੱਚ ਪਿਆ, ਕਿਉਂਕਿ ਦੁਨੀਆਂ ਦੇ ਰਸਾਂ ਕਸਾਂ ਵਿੱਚ ਜਦੋਂ ਤੱਕ ਸਾਡੀ ਰਸਨਾ ਜੁੜੀ ਹੈ, ਆਨ ਰਸਾ ਜੇਤੇ ਤੈਂ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੈ ਸਾਦ, ਚਾਖਤ ਹੋਏ ਰਹੇ ਬਿਸਮਾਦ, ਹਰ ਰਸ ਕੇ ਮਾਤੇ ਮਨ ਮਹਾਂ ਆਨੰਦ, ਆਨ ਰਸਾ ਮੈਂ ਵਿਆਪੈ ਚਿੰਦ। ਜਦੋਂ ਤੱਕ ਇਹ ਜ਼ੁਬਾਨ ਹੋਰ ਹੋਰ ਰਸਾਂ ਵਿੱਚ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਇਹ ਭਟਕਣਾ ਵਿੱਚ ਪਈ ਰਹਿੰਦੀ ਹੈ, ਪਰਮਾਤਮਾ ਤੋਂ ਦੂਰ ਰਹਿੰਦੀ ਹੈ, ਪਰ ਜਦੋਂ ਇਹ ਗੁਣ ਗਾਉਣ ਲੱਗ ਪਵੇ, ਇਹੀ ਰਸਨਾ ਚੁਗਲੀ ਨਿੰਦਿਆ ਦੁਨਿਆਵੀ ਰਸਾਂ ਕਸਾਂ ਤੋਂ ਉੱਪਰ ਉੱਠ ਕੇ ਸਵੇਰੇ ਜਪਜੀ ਸਾਹਿਬ ਪੜ੍ਹਨ ਲੱਗ ਪਏ, ਤੇ ਜਦੋਂ ਪੜ੍ਹਦਿਆਂ ਪੜ੍ਹਦਿਆਂ ਇਹ ਰਸਨਾ ਆਪ ਹੀ ਕਵੇਗੀ, ਇੱਕ ਦੂ ਜੀਬੋਂ ਲੱਖ ਹੋਵੈ, ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏ ਤਰਾ ਪਤ ਪਵੜੀਆਂ ਚੜੀਐ ਹੋਏ ਅਕੀਸ। ਜਦੋਂ ਅਸੀਂ ਰਸਨਾ ਨੂੰ ਕਵਾਂਗੇ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਜਦੋਂ ਅਸੀਂ ਰਸਨਾ ਨੂੰ ਕਵਾਂਗੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕਟੀਐ, ਹੇ ਰਸਨਾ ਤੈਨੂੰ ਤਿਲ ਤਿਲ ਕਰਕੇ ਤੇਰੇ ਟੋਟੇ ਟੋਟੇ ਕਰ ਦਈਏ, ਜੇ ਤੂੰ ਹੋਰ ਹੋਰ ਰਸਤਾ ਚੱਖੇ, ਦੁਨੀਆਂ ਦੀ ਚੁਗਲੀ ਨਿੰਦਿਆ ਤੇ ਬੋਲੇ ਪਰ ਪਰਮੇਸ਼ਰ ਦੇ ਨਾਮ ਨੂੰ ਨਾ ਬੋਲੇ, ਤੇਰੇ ਹਜ਼ਾਰਾਂ ਟੁਕੜੇ ਕਰ ਦਈਏ। ਇਸ ਰਸਨਾ ਨੂੰ ਸੁਬੋਧਨ ਹੋ ਕੇ ਕਹੀਏ, ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜੋ ਸਗਲੇ ਦੁੱਖ ਪਲਾਇਣ। ਜਿਹੜੀ ਰਸਨਾ ਪਰਮੇਸ਼ਰ ਦੇ ਗੁਣ ਗਾਉਣ ਲੱਗ ਪਈ, ਹਰੀ ਨਾਮ ਦੇ ਸਵਾਦ ਵਿੱਚ ਜੁੜ ਗਈ, ਉਹਦੇ ਜੀਵਨ ਵਿੱਚ ਫਿਰ ਅਡੋਲਤਾ ਆਉਂਦੀ ਹੈ। ਗੁਰੂ ਅਮਰਦਾਸ ਜੀ ਦਾ ਆਪਣਾ ਨਿੱਜੀ ਤਜਰਬਾ ਹੈ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਕਰਮ ਕਾਂਡਾਂ ਨਾਲ ਕਦੇ ਜੀਵਨ ਵਿੱਚ ਸਹਿਜ ਅਡੋਲਤਾ ਨਹੀਂ ਆਉਂਦੀ, ਤੇ ਜਦੋਂ ਤੱਕ ਅੰਦਰ ਅਡੋਲਤਾ ਪੈਦਾ ਨਹੀਂ ਹੁੰਦੀ ਉਦੋਂ ਤੱਕ ਸੰਸੇ ਬਰਕਰਾਰ ਰਹਿੰਦੇ ਨੇ, ਤੇ ਇਹ ਅਡੋਲਤਾ ਉਦੋਂ ਮਿਲੇਗੀ ਜਦੋਂ ਸਾਡੀ ਰਸਨਾ ਪਰਮੇਸ਼ਰ ਦੀ ਬਾਣੀ ਪੜ੍ਹਨ ਲੱਗ ਪਵੇਗੀ, ਨਾਮ ਜਪਣ ਲੱਗ ਪਵੇਗੀ, ਹਰੀ ਨਾਮ ਦੇ ਰਸ ਨੂੰ ਚੱਖਣ ਲੱਗ ਪਵੇਗੀ।
ਮਨ ਤ੍ਰਿਪਤਿਆ ਹਰ ਨਾਮ ਤੇ ਆਏ,
ਸਭ ਕਹਿੰਦੇ ਇਹ ਮਨ ਉਦੋਂ ਰੱਜਦਾ ਜਦੋਂ ਹਰੀ ਪਰਮੇਸ਼ਰ ਦਾ ਨਾਮ ਧਿਆਉਂਦਾ ਹੈ। ਉਵੇਂ ਮਨ ਦਸਾਂ ਦਿਸ਼ਾਵਾਂ ਵਿੱਚ ਭਟਕਦਾ ਹੈ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਕਬੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ। ਕਹਿੰਦੇ ਉਵੇਂ ਇਹ ਭਟਕਦਾ ਰਹਿੰਦਾ, ਕਦੇ ਰੱਜਦਾ ਨਹੀਂ। ਇਹ ਤ੍ਰਿਪਤ ਉਦੋਂ ਹੁੰਦਾ ਜਦੋਂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ, ਜਦੋਂ ਕਵਾਂਗੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹੇ ਮੇਰੇ ਮਨਾ ਤੂੰ ਸਦਾ ਹਰੀ ਪਰਮੇਸ਼ਰ ਦੇ ਨਾਲ ਰਿਹਾ ਕਰ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਹੇ ਮੇਰੇ ਮਨ, ਤੂੰ ਸਦਾ ਪਰਮੇਸ਼ਰ ਨਾਲ ਜੁੜਿਆ ਰਹੋ, ਕਿਸੇ ਹੋਰ ਨਾਲ ਨਹੀਂ, ਵੀ ਕਿਸੇ ਅਲਪ ਸ਼ਕਤੀ ਨਾਲ ਜੁੜੇ ਨਹੀਂ। ਜਦੋਂ ਤੂੰ ਪਰਮੇਸ਼ਰ ਨਾਲ ਜੁੜੇਗਾ ਤਦੋਂ ਤੈਨੂੰ ਰਜੀਵਾ ਆਵੇਗਾ, ਤੈਨੂੰ ਤ੍ਰਿਪਤੀ ਸੰਤੁਸ਼ਟੀ ਮਿਲੇਗੀ।
ਸਦਾ ਸੁਖ ਸਾਚੈ ਸ਼ਬਦ ਵਿਚਾਰੀ।
ਇਸ ਲਈ ਸਦੀਵ ਕਾਲ ਲਈ ਸੁਖ ਉਦੋਂ ਮਿਲਦਾ ਜਦੋਂ ਗੁਰੂ ਕਿਰਪਾ ਕਰਕੇ ਸਾਨੂੰ ਸਦਾ ਥਿਰ ਰਹਿਣ ਵਾਲੀ ਪਰਮਾਤਮਾ ਦੀ ਸਿਫਤ ਸਲਾਹ ਵਾਲੇ ਸ਼ਬਦ ਵੇ ਜੋੜ ਕੇ ਵਿਚਾਰਵਾਨ ਬਣਾ ਦਿੰਦਾ।
ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ।
ਇਸ ਕਰਕੇ ਹੇ ਭਾਈ, ਮੈਂ ਆਪਣੇ ਸਤਿਗੁਰੂ ਤੋਂ ਸਦਾ ਕੁਰਬਾਨ ਜਾਵਾਂ, ਸਦਾ ਬਲਿਹਾਰ ਜਾਵਾਂ, ਕਿਉਂਕਿ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਕਿੱਡਾ ਵੱਡਾ ਇਨਕਲਾਬ ਕਿ ਲੋਕੀ ਦੇਵਤਿਆਂ ਨਾਲ ਜੁੜੇ, ਦੇਵਤਿਆਂ ਦੀ ਪੂਜਾ ਕਰਦੇ, ਅਰਸ਼ਾਂ ਵੱਲ ਵੇਖਦੇ ਕਿ ਕਦੋਂ ਕੋਈ ਦੇਵਤਾ ਆਵੇ ਤੇ ਸਾਡਾ ਕਲਿਆਣ ਹੋਵੇ। ਪਰ ਸਾਹਿਬ ਕਹਿੰਦੇ, ਤੈਨੂੰ ਅਰਸ਼ਾਂ ਵੱਲ ਵੇਖਣ ਦੀ ਲੋੜ ਨਹੀਂ, ਤੂੰ ਗੁਰੂ ਨਾਲ ਜੁੜ, ਗੁਰੂ ਤੈਨੂੰ ਧਰਤੀ ਦਾ ਦੇਵਤਾ ਬਣਾਉਣ ਆਇਆ। ਕਿੱਥੇ ਦੇਵਤਿਆਂ ਨਾਲ ਜੁੜਨਾ, ਕਿੱਥੇ ਖੁਦ ਦੇਵਤੇ ਬਣ ਜਾਣਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਹੁਣ ਸਤਿਗੁਰੂ ਸਾਨੂੰ ਕਿੱਥੇ ਲਿਜਾਣਾ ਚਾਹੁੰਦੇ ਸਨ? ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ, ਸਾਡਾ ਚਿੱਤ ਜਠੇਰਿਆਂ ਤੱਕ, ਦੇਵੀ ਦੇਵਤਿਆਂ ਤੱਕ, ਪੀਰ ਪੈਗੰਬਰਾਂ ਤੱਕ, ਅਲਪ ਸ਼ਕਤੀਆਂ ਦੀ ਪੂਜਾ ਤੱਕ ਹੀ ਅਟਕ ਕੇ ਰਹਿ ਗਿਆ। ਸਾਨੂੰ ਤਾਂ ਨਿਰੰਕਾਰ ਕਹਿ ਦੇਹ ਜਾਏ ਤਾਂ ਸੁਖ ਲਹਿ ਮਹੱਲ। ਸਾਨੂੰ ਰੱਬ ਨਾਲ ਜੋੜਨਾ ਚਾਹੁੰਦੇ ਸਨ, ਸਰਬ ਸ਼ਕਤੀਮਾਨ ਪਰਮੇਸ਼ਰ ਨਾਲ ਜੋੜਨਾ ਚਾਹੁੰਦੇ ਸਨ, ਪਰ ਅਸੀਂ ਰਾਹ ਵਿੱਚ ਅਟਕ ਗਏ। ਸਾਹਿਬ ਕਹਿੰਦੇ, ਜਦੋਂ ਗੁਰੂ ਕਿਰਪਾ ਕਰਦਾ ਨਾ ਤੇ ਫਿਰ ਸੱਚਮੁੱਚ ਇਹ ਅਵਸਥਾ ਪ੍ਰਾਪਤ ਹੁੰਦੀ ਹੈ।
ਰਹਾਓ,
ਰਹਾਓ ਦਾ ਮਤਲਬ ਹੈ ਵਿਸ਼ਰਾਮ, ਠਹਿਰੋ, ਠਹਿਰਾਓ ਭਾਵ। ਇਹਨਾਂ ਪੰਕਤੀਆਂ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਅੰਤਰੀਵ ਭਾਵ ਹੈ।
ਅੱਖੀ ਸੰਤੋਖੀਆ ਏਕ ਲਿਵ ਲਾਏ।
ਉਵੇਂ ਤਾਂ ਅੱਖਾਂ ਸਾਰੇ ਸੰਸਾਰ ਨੂੰ ਵੇਖ ਕੇ ਰੱਜਦੀਆਂ ਨੇ, ਪਰ ਜਦੋਂ ਇੱਕ ਪਰਮੇਸ਼ਰ ਨਾਲ ਲਿਵ ਲੱਗ ਜਾਵੇ ਤੇ ਸਾਹਿਬ ਕਹਿੰਦੇ ਫਿਰ ਇਹ ਪਰਾਇਆ ਰੂਪ ਵੇਖਣ ਵੱਲੋਂ ਰੱਜ ਜਾਂਦੀਆਂ ਨੇ। ਫਿਰ ਤਾਂ ਇਹ ਸਮਝ ਆ ਜਾਂਦੀ ਹੈ, ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਗੁਰੂ ਅਮਰਦਾਸ ਮਹਾਰਾਜ ਇਹਨਾਂ ਨੇਤਰਾਂ ਨੂੰ ਸੰਬੋਧਨ ਕਰਕੇ ਆਖਦੇ ਨੇ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਭਾਈ ਗੁਰਦਾਸ ਜੀ ਵੀ ਬਚਨ ਕਰਦੇ ਨੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇੱਕ ਪੰਜਾਬੀ ਦਾ ਕਵੀ ਹੋਇਆ, ਉਹਨੇ ਵੀ ਲਿਖਿਆ, ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ, ਜਗਤ ਤਮਾਸ਼ਾ ਜਮ ਜਮ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ, ਇਸ ਤੱਕ ਵਿੱਚ ਚੇਤਾ ਰੱਖਿਓ, ਮੈਲੀਆਂ ਮੂਲ ਨਾ ਹੋਇਓ, ਜੇ ਉਸ ਦਾਤੇ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਫੱਕੋ ਨਾ। ਫਿਰ ਅੱਖਾਂ ਜਿਹੜੀਆਂ ਨੇ ਤ੍ਰਿਪਤ ਹੋ ਜਾਂਦੀਆਂ ਨੇ ਜਗਤ ਤਮਾਸ਼ੇ ਨੂੰ ਵੇਖ ਕੇ ਜੋ ਰੱਜਦੀਆਂ ਨਹੀਂ, ਸੱਚਮੁੱਚ ਇਹਨਾਂ ਦੀ ਫਿਰ ਪਰਾਈ ਝਾਕ ਮੁੱਕ ਜਾਂਦੀ ਹੈ।
ਮਨ ਸੰਤੋਖਿਆ ਦੂਜਾ ਭਾਉ ਗਵਾਏ।
ਮਨ ਉਦੋਂ ਸੰਤੋਖ ਵਿੱਚ ਆਉਂਦਾ, ਉਦੋਂ ਤ੍ਰਿਪਤ ਹੁੰਦਾ, ਉਦੋਂ ਰੱਜਦਾ ਜਦੋਂ ਆਪਣੀ ਜ਼ਿੰਦਗੀ ਵਿੱਚੋਂ ਦੂਜਾ ਭਾਵ, ਪਰਮੇਸ਼ਰ ਤੋਂ ਹਟ ਕੇ ਜਿਹੜਾ ਮਾਇਆ ਵਾਲਾ ਪਿਆਰ, ਪਦਾਰਥਾਂ ਵਾਲਾ ਪਿਆਰ, ਦੁਨਿਆਵੀ ਤੌਰ 'ਤੇ ਇਹਦੀ ਬਿਰਤੀ ਜਦੋਂ ਦੂਜੇ ਭਾਵ ਵਿੱਚ ਜੁੜਦੀ ਹੈ, ਇਹ ਦੂਜਾ ਭਾਵ ਖਤਮ ਹੋ ਜਾਵੇ ਜ਼ਿੰਦਗੀ ਵਿੱਚੋਂ, ਤੇ ਸਾਹਿਬ ਕਹਿੰਦੇ ਫਿਰ ਇਹਦਾ ਮਨ ਵੀ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ।
ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ।
ਜਦੋਂ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦੇ ਨਾਮ ਵਿੱਚ ਜੁੜਦਾ ਨਾ, ਫਿਰ ਇਹਦੇ ਸਰੀਰ ਵਿੱਚ, ਇਹਦੇ ਹਿਰਦੇ ਘਰ ਵਿੱਚ ਸਦੀਵ ਕਾਲ ਲਈ ਸੁੱਖ ਆ ਕੇ ਵਸ ਜਾਂਦਾ ਹੈ।
ਨਾਮ ਪਰਮਲ ਹਿਰਦੈ ਰਹਿਆ ਸਮਾਏ।
ਉਹ ਨਾਮ ਜਿਹੜਾ ਅਸਲ ਵਿੱਚ ਸੁਗੰਧੀ ਹੈ, ਮਨੁੱਖ ਦੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਉਵੇਂ ਮਨੁੱਖ ਨੇ ਕਈ ਤਰ੍ਹਾਂ ਦੀਆਂ ਸੁਗੰਧੀਆਂ ਮਲੀਆਂ ਹੋਣ ਪਰ ਨਾਮ ਨਾ ਜਪਦਾ ਹੋਵੇ, ਸਾਹਿਬ ਦੇ ਬਚਨ ਨੇ ਬਿਰਥਾ ਨਾਮ ਬਿਨਾਂ ਤਨ ਅੰਧ, ਮੁੱਖ ਆਵਤ ਤਾਂਕੈ ਦੁਰਗੰਧ। ਤੇ ਜਦੋਂ ਨਾਮ ਜਪਣ ਲੱਗ ਪਈਏ, ਪ੍ਰਭੂ ਦੀ ਬੰਦਗੀ ਕਰਨ ਲੱਗ ਪਈਏ, ਫਿਰ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, ਅੱਠ ਸੱਠ ਤੀਰਥ ਕਾ ਮੁੱਖ ਟਿੱਕਾ, ਤਿੱਤ ਘੱਟ ਮਤ ਵਿਗਾਸ। ਸਾਹਿਬ ਕਹਿੰਦੇ ਜੇ ਪ੍ਰਸਾਦ ਸੁਗੰਧਿਤ ਤਨ ਲਾਵੇ, ਜਿਹਦੀ ਕਿਰਪਾ ਨਾਲ ਤੂੰ ਇੰਨੀਆਂ ਸੁਗੰਧੀਆਂ ਮਲਦਾ, ਉਹਨੂੰ ਜਪ ਤਾਂ ਕਿ ਤੇਰਾ ਅੰਦਰ ਵੀ ਸੁਗੰਧਿਤ ਹੋ ਸਕੇ। ਤੇ ਜੇ ਤੇਰੇ ਅੰਦਰ ਦੁਰਗੰਧ ਹੈ ਤੇ ਬਾਹਰੋਂ ਭਾਵੇਂ ਤੂੰ ਸੁਗੰਧੀ ਵਾਲੀਆਂ ਵਸਤੂਆਂ ਦਾ ਜਿੰਨਾ ਮਰਜ਼ੀ ਲੇਪ ਕਰ ਲੈ, ਉਦੋਂ ਤੱਕ ਦੁਰਗੰਧ ਨਾਲ ਹੀ ਭਰਿਆ ਰਹੇਗਾ। ਅਸਲ ਵਿੱਚ ਨਾਮ ਪਰਮਲ ਹਿਰਦੈ ਰਹਿਆ ਸਮਾਏ, ਜਦੋਂ ਨਾਮ ਰੂਪੀ ਸੁਗੰਧੀ ਹਿਰਦੇ ਵਿੱਚ ਆ ਕੇ ਵਸਦੀ ਹੈ।
ਨਾਨਕ ਮਸਤਕ ਜਿਸ ਵੱਡ ਭਾਗ,
ਇਹ ਨਾਨਕ ਜਿਹਦੀ ਵੱਡੀ ਕਿਸਮਤ ਜਾਗ ਪਈ, ਜਿਹਦੇ ਵੱਡੇ ਭਾਗ ਜਾਗ ਪਏ, ਭਾਵ ਜਿਹਦੇ ਤੇ ਮਾਲਕ ਨੇ ਕਿਰਪਾ ਕਰ ਦਿੱਤੀ, ਉਹਨੂੰ ਪ੍ਰਾਪਤ ਕੀ ਹੁੰਦਾ?
ਗੁਰ ਕੀ ਬਾਣੀ ਸਹਿਜ ਬੈਰਾਗ,
ਉਹ ਗੁਰੂ ਦੀ ਸਿਫਤ ਸਲਾਹ ਵਾਲੀ ਬਾਣੀ ਵਿੱਚ ਜੁੜ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਬੈਰਾਗ ਜਿਹੜਾ ਸਹਿਜ ਅਵਸਥਾ ਵਿੱਚੋਂ ਅਡੋਲਤਾ ਵਿੱਚੋਂ ਪ੍ਰਾਪਤ ਹੁੰਦਾ, ਉਹਨੂੰ ਪ੍ਰਾਪਤ ਕਰਕੇ ਸਦਾ ਫਿਰ ਇੱਕ ਰਸ ਅਵਸਥਾ ਦੇ ਵਿੱਚ ਟਿਕਿਆ ਰਹਿੰਦਾ। ਇਹ ਅਵਸਥਾ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗ ਪਏ ਨੇ, ਭਾਵ ਜਿਹੜੇ ਵੱਡੇ ਭਾਗਾਂ ਵਾਲੇ ਬਣ ਗਏ ਹਨ। ਆਓ ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਆਓ ਬੜੇ ਪਿਆਰ ਸਹਿਤ ਅੱਗੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ।
ਇਹ ਪਾਵਨ ਗੁਰ ਸ਼ਬਦ ਜੋ ਲੜੀਵਾਰ ਕਥਾ ਦੇ ਵਿੱਚ ਆਪ ਜੀ ਸਰਵਣ ਕਰ ਰਹੇ ਹੋ, ਜੈਤ ਸਰੀ ਰਾਗ ਵਿੱਚ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ, ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਕਰ ਆਈ, ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਦ ਅਲਾਈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੇ ਜੋਤ ਜਗਾਵੈ। ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਇਹ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨ ਜੈਤਸਰੀ ਰਾਗ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 697 ਅਤੇ 698 ਤੇ ਸ਼ੋਭਨੀਕ ਹਨ।
ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ।
ਇਹ ਸ਼ਬਦ ਵਿੱਚ ਵੀ ਸਤਿਗੁਰਾਂ ਨੇ ਇੱਕ ਰਹਾਉ ਵਾਲਾ ਬੰਦ ਸਾਨੂੰ ਬਖਸ਼ਿਸ਼ ਕੀਤਾ ਹੈ, ਤਾਂ ਕਿ ਆਰੰਭਕ ਪਾਵਨ ਪੰਕਤੀ ਦੇ ਅਰਥ ਸਾਨੂੰ ਸਮਝ ਆ ਸਕਣ। ਰਹਾਉ ਵਾਲੇ ਬੰਦ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹੇ ਮੇਰੇ ਮਨ, ਤੂੰ ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਹੜਾ ਤੇਰੇ ਹਿਰਦੇ ਅੰਦਰ, ਤੇਰੇ ਸਰੀਰ ਅੰਦਰ, ਤੇਰੇ ਅੰਦਰ ਰਹਿ ਰਿਹਾ ਹੈ। ਮਾਝਾ ਦਾ ਅਰਥ ਹੈ ਵਿੱਚ, ਅੰਦਰ, ਜਿਵੇਂ ਰਾਵੀ ਤੇ ਬਿਆਸ ਦਰਿਆ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਕਿਹਾ ਜਾਂਦਾ, ਮਾਝੇ ਦਾ ਅਰਥ ਹੈ ਵਿਚਕਾਰ, ਭਾਵ ਜਿਹੜਾ ਤੇਰੇ ਅੰਦਰ, ਜਿਹੜਾ ਤੇਰੇ ਵਿੱਚ ਟਿਕਿਆ ਹੋਇਆ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਜਦੋਂ ਹਰੀ ਪਰਮੇਸ਼ਰ ਕਿਰਪਾ ਕਰਦਾ ਕਿਰਪਾਲੂ, ਤੇ ਫਿਰ ਮਨੁੱਖ ਨੂੰ ਸਤਿਗੁਰੂ ਦਾ ਗਿਆਨ ਪ੍ਰਾਪਤ ਹੁੰਦਾ, ਤੇ ਫਿਰ ਮਨੁੱਖ ਦਾ ਮਨ ਸਮਝਦਾ ਵੀ ਨਾਮ ਦੀ ਕਦਰ ਕੀ ਹੈ। ਆਓ ਹੁਣ ਆਪਾਂ ਆਰੰਭਕ ਪੰਕਤੀਆਂ ਦੀ ਵਿਚਾਰ ਵੱਲ ਜੁੜੀਏ। ਜਿਨ ਹਰ ਹਿਰਦੈ ਨਾਮ ਨਾ ਵਸਿਓ, ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵਸਿਆ, ਵੀ ਹੋਰ ਹੋਰ ਤੇ ਬੜਾ ਕੁਝ ਵਸਿਆ, ਵੀ ਮੇਰਾ ਘਰ ਕਿਹੋ ਜਿਹਾ, ਮੇਰਾ ਧਨ ਪਦਾਰਥ ਦੌਲਤ ਕਿੰਨੀ ਕੁ, ਦੁਨੀਆਂ ਦੇ ਰਸ ਕਸ ਕਿੰਨੇ ਕੁ, ਰਿਸ਼ਤੇਦਾਰੀ ਸੱਜਣ ਮਿੱਤਰ, ਇਹ ਸਾਰਾ ਕੁਝ ਤਾਂ ਹਿਰਦੇ ਵਿੱਚ ਵਸਿਆ, ਪਰ ਉਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵਸਦਾ। ਸਾਹਿਬ ਕਹਿੰਦੇ ਜਿਵੇਂ ਦੁਨਿਆਵੀ ਤੌਰ 'ਤੇ ਕਈ ਵਾਰ ਉਲਾਮੇ ਮਿਲਦੇ ਨੇ ਨਾ, ਕਈ ਵਾਰ ਕਈ ਤਰ੍ਹਾਂ ਦੇ, ਜਦੋਂ ਮਨੁੱਖ ਮਾੜੇ ਕਰਮ ਕਰਦਾ ਤਾਂ ਇਹਨੂੰ ਫਟਕਾਰਾਂ ਪੈਂਦੀਆਂ ਨੇ, ਗਾਲਾਂ ਲੋਕ ਦਿੰਦੇ ਨੇ। ਇਸੇ ਤਰ੍ਹਾਂ ਧਾਰਮਿਕ ਦੁਨੀਆਂ ਵਿੱਚ ਵੀ ਸਹਿ ਸੁਭਾਏ ਸਾਨੂੰ ਉਦੋਂ ਫਟਕਾਰਾਂ, ਸਾਨੂੰ ਉਦੋਂ ਉਲਾਮੇ ਮਿਲਦੇ ਨੇ ਜਦੋਂ ਅਸੀਂ ਪਰਮੇਸ਼ੁਰ ਦੇ ਨਾਮ ਤੋਂ ਦੂਰ ਚਲੇ ਜਾਂਦੇ ਹਾਂ। ਜਦੋਂ ਸਾਡੀ ਅਵਸਥਾ ਬਣ ਜਾਂਦੀ ਹੈ ਕਿ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਫਿਰ ਸਾਹਿਬ ਕਹਿੰਦੇ ਨੇ ਇਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਲਾਮੇ ਹੀ ਉਲਾਮੇ ਨੇ, ਇਹਦੀ ਜ਼ਿੰਦਗੀ ਦੇ ਵਿੱਚ ਫਟਕਾਰਾਂ ਹੀ ਫਟਕਾਰਾਂ ਨੇ। ਜਿਵੇਂ ਦੁਨਿਆਵੀ ਤੌਰ 'ਤੇ ਬੱਚਾ ਮਾੜੇ ਕੰਮ ਕਰੇ ਅਤੇ ਕਈ ਵਾਰ ਮਾਂ ਦੁਖੀ ਹੋ ਕੇ ਕਹਿੰਦੀ ਹੈ ਤੂੰ ਇਹੋ ਜਿਹਾ ਮਰ ਕਿਉਂ ਨਹੀਂ ਗਿਆ, ਪਰ ਉੱਥੇ ਕੋਈ ਮਾਂ ਵਾਰਸ ਰਾਪ ਨਹੀਂ ਦੇ ਰਹੀ ਹੁੰਦੀ,
ਤੇ ਮਾਂ ਦੀ ਇਹ ਕਹੀ ਹੋਈ ਗੱਲ ਬੱਚੇ ਨੂੰ ਕੋਈ ਦੁਰ ਅਸੀਸ ਦੇ ਰੂਪ ਵਿੱਚ ਵੀ ਨਹੀਂ ਲੱਗਦੀ, ਕਿਉਂਕਿ ਬੱਚੇ ਨੂੰ ਸਮਝਾਉਣ ਖਾਤਰ ਚੰਗੇ ਪਾਸੇ ਲਾਉਣ ਵਾਸਤੇ। ਇਸ ਤਰ੍ਹਾਂ ਮਾਂ ਕਈ ਵਾਰ ਸ਼ਬਦ ਵਰਦੀ ਹੈ, ਸਤਿਗੁਰੂ ਵੀ ਵਰਦੇ ਨੇ, ਮਰਨਾ ਜਾਹੀ ਜਿੰਨਾ ਬਿਸਰਤ ਨਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਕਹਿੰਦੇ ਨਾਮ ਤੋਂ ਬਿਨਾਂ ਜੀਵਨ ਤੇਰਾ ਕਿਸ ਅਰਥ ਹੈ, ਮਰਨਾ ਜਾਹੀ ਜਿੰਨਾ ਬਿਸਰਤ ਨਾਮ। ਉਹ ਕਿਉਂ ਨਹੀਂ ਮਰ ਜਾਂਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵੱਸਦਾ? ਕਿਉਂਕਿ ਸਤਿਗੁਰੂ ਨੇ ਕਿਰਪਾ ਕੀਤੀ, ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿੰਨ ਮਾਤ ਕੀਜੈ ਹਰ ਬਾਂਝਾ। ਹੇ ਭਾਈ, ਉਹਨਾਂ ਦੀ ਮਾਂ ਬਾਂਝ ਕਿਉਂ ਨਾ ਰਹਿ ਗਈ? ਉਹ ਬੱਚਾ ਜਨਮ ਲੈ ਕੇ ਸੰਸਾਰ 'ਤੇ ਕਿਉਂ ਆਇਆ? ਭਾਵ ਨਹੀਂ ਸੀ ਆਉਣਾ ਚਾਹੀਦਾ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵੱਸਦਾ। ਉਹਦੇ ਆਉਣ ਦਾ ਲਾਭ ਹੀ ਕੀ ਆ? ਉਹ ਜਿਹਾ ਆਇਆ ਤਿਆ ਨਾ ਆਇਆ, ਧਰਤੀ 'ਤੇ ਕੇਵਲ ਇੱਕ ਭਾਰ। ਸਾਹਿਬ ਕਹਿੰਦੇ ਆਹੂ ਜੁਗਤ ਬਿਹਾਨੇ ਕਈ ਜਨਮ, ਵੀ ਜਨਮ ਲੈ ਲਿਆ, ਵੱਡੇ ਹੋ ਗਏ, ਰਸ ਮਾਣ ਲਿਆ, ਦੁਨੀਆਂ ਦੇ ਪਦਾਰਥ ਚੱਖ ਲਏ, ਘਰ ਬਣਾ ਲਿਆ, ਬੱਚੇ ਪੈਦਾ ਕਰ ਲਏ, ਧਨ ਦੌਲਤ ਕਮਾ ਲਿਆ, ਇੱਦਾਂ ਕਰਦਿਆਂ ਤੇ ਅੱਗੇ ਪਤਾ ਨਹੀਂ ਕਿੰਨੇ ਕੁ ਜਨਮ ਲੰਘ ਚੁੱਕੇ ਨੇ। ਆਹੂ ਜੁਗਤ ਬਿਹਾਨੇ ਕਈ ਜਨਮ। ਹੁਣ ਤਾਂ ਇਹ ਕਹਿਣਾ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਸਾਹਿਬ ਕਹਿੰਦੇ ਜਦੋਂ ਮਨੁੱਖ ਸੱਚਮੁੱਚ ਇਸ ਤਰ੍ਹਾਂ ਕਰਦਾ, ਫਿਰ ਹਜ਼ਾਰਾਂ ਇਹਨੂੰ ਉਲਾਮੇ, ਹਜ਼ਾਰਾਂ ਇਹਦੇ ਜ਼ਿੰਦਗੀ ਵਿੱਚ ਫਟਕਾਰਾਂ ਪੈਂਦੀਆਂ ਨੇ। ਜਿਵੇਂ ਭਗਤ ਕਬੀਰ ਸਾਹਿਬ ਨੇ ਵੀ ਬਚਨ ਕਹੇ ਨੇ, ਜੇ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ, ਜੇ ਨਰ ਰਾਮ ਭਗਤ ਨੇ ਸਾਧੀ, ਜਨਮਤ ਕਸ ਨਾ ਮੋਹ ਅਪਰਾਧੀ, ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਪੁੱਜ ਰੂਪ ਜੀਵੈ ਜਗ ਮਝਿਆ, ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾਂ ਜੈਸੇ ਕੁਬਜ ਕਰੂਪ। ਭਗਤ ਕਬੀਰ ਸਾਹਿਬ ਕਹਿੰਦੇ ਜਿਹਨੇ ਦੁਨਿਆਵੀ ਤੌਰ 'ਤੇ ਹੋਰ ਹੋਰ ਵਿਚਾਰਾਂ 'ਤੇ ਕੀਤੀਆਂ, ਪਰ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦੇ ਗਿਆਨ ਦੀ, ਗੁਰੂ ਦੇ ਗਿਆਨ ਦੀ ਵਿਚਾਰ ਨਹੀਂ, ਉਹਦੀ ਮਾਂ ਵਿਧਵਾ ਕਿਉਂ ਨਾ ਹੋ ਗਈ? ਉਹ ਜਨਮ ਲੈ ਕੇ ਸੰਸਾਰ 'ਤੇ ਕਿਉਂ ਆਇਆ? ਕਿਉਂਕਿ ਉਹ ਜੰਮਦਾ ਹੀ ਕਿਉਂ ਨਾ ਮਰ ਗਿਆ? ਇੱਥੇ ਤੱਕ ਕਿ ਕਈ ਵਾਰ ਕਈ ਗਰਭ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਡਿੱਗ ਪੈਂਦੇ ਨੇ। ਉਹ ਕਿਉਂ ਸਿਰੇ ਚੜ੍ਹਿਆ ਜਿਹਨੇ ਆ ਕੇ ਦੁਨੀਆਂ ਦੇ ਰਸ ਕਸ ਤੇ ਮਾਣੇ, ਪਰ ਉਹਨੇ ਸਿੱਖੀ ਨੂੰ ਨਹੀਂ ਕਮਾਇਆ, ਉਹਨੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਿਆ? ਜਨਮਤ ਕਸ ਨਾ ਮੋਹ ਅਪਰਾਧੀ, ਜਾਂ ਮੁੱਚ ਮੁੱਚ ਗਰਭ ਗਏ ਕੀਨ ਬਚਿਆ? ਕਈ ਵਾਰ ਗਰਭ ਡਿੱਗ ਪੈਂਦੇ ਨੇ, ਪਰ ਉਹ ਬੱਚਾ ਕਿਉਂ ਸਹੀ ਸਲਾਮਤ ਸਿਰੇ ਚੜ੍ਹ ਗਿਆ ਜਿਹਦੇ ਹਿਰਦੇ ਵਿੱਚ ਨਾਮ ਨਹੀਂ ਵਸਿਆ? ਸੌ ਉਲਾਮੈ ਦਿਨੇ ਕੇ ਰਾਤੀ ਮਿਲਨ ਸਹੰਸ, ਦਿਨੇ ਸੈਂਕੜੇ ਤੇ ਹਜ਼ਾਰਾਂ ਰਾਤ ਨੂੰ ਉਲਾਮੇ, ਕਿਉਂਕਿ ਸਿਬਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਸਾਹਿਬ ਕਹਿੰਦੇ ਉਹਦੀ ਮਾਤਾ ਵਾਂਝ ਕਿਉਂ ਨਾ ਰਹਿ ਗਈ? ਐਸਾ ਬੱਚਾ ਜਨਮ ਲੈ ਕੇ ਸੰਸਾਰ 'ਤੇ ਕਿਉਂ ਆਇਆ? ਦੂਸਰਾ, ਮਾਤਾ ਸ਼ਬਦ ਮਤ ਵਾਸਤੇ ਵੀ ਵਰਤਿਆ ਜਾਂਦਾ, ਜਿਵੇਂ ਮਾਤਾ ਮਤ ਪਿਤਾ ਸੰਤੋਖ। ਭਾਈ ਗੁਰਦਾਸ ਜੀ ਨੇ ਵੀ ਵਰਤਿਆ ਕਿ ਬਾਬਾ ਆਖੇ ਭੰਗਰ ਨਾਥ, ਤੇਰੀ ਮਾਂ ਕੁਚੱਜੀ ਆਈ। ਹੇ ਭੰਗਰ ਨਾਥ, ਤੇਰੀ ਮਾਂ ਕੁਚੱਜੀ ਹੈ, ਤੇਰੀ ਅਕਲ ਕੁਚੱਜੀ ਹੈ, ਤੇਰੀ ਮਤ ਕੁਚੱਜੀ ਹੈ। ਦੂਜੇ ਅਰਥ ਇਹਦੇ ਹੋਣਗੇ ਵੀ ਜਿਹੜਾ ਬੰਦਾ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਨਹੀਂ ਵਸਾਉਂਦਾ, ਉਹਦੀ ਅਸਲ ਵਿੱਚ ਕੋਈ ਮਤ ਨਹੀਂ, ਉਹ ਮਤ ਤੋਂ ਹੀਣਾ, ਮਤ ਤੋਂ ਵਾਂਝਾ ਹੈ, ਬਿਨ ਨਾਮ ਹੈ ਜੱਗ ਕਮਲਾ ਫਿਰੈ। ਅਸਲ ਵਿੱਚ ਤਿੰਨ ਮਤ, ਤਿੰਨ ਪਤ, ਤਿੰਨ ਧਨ ਪੱਲੈ ਜਿਨ ਹਿਰਦੈ ਰਿਹਾ ਸਮਾਏ। ਇੱਕ ਅਰਥ ਇਹ ਕਿ ਉਹਨਾਂ ਦੀ ਮਾਤਾ ਬਾਂਝ ਕਿਉਂ ਨਾ ਹੋ ਗਈ, ਉਹ ਜਨਮ ਲੈ ਕੇ ਸੰਸਾਰ ਤੋਂ ਕਿਉਂ ਆਏ। ਦੂਸਰਾ ਇਹ ਵੀ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵੱਸਦਾ, ਉਹ ਕਮਲੇ ਨੇ, ਉਹ ਮਤ ਹੀਣੇ ਨੇ, ਮਤ ਤੋਂ ਵਾਂਝੇ ਹਨ। ਕਿਉਂਕਿ ਮਤ ਅਸਲ ਵਿੱਚ ਹੈ ਹੀ ਜਦੋਂ ਅਸੀਂ ਪਰਮੇਸ਼ਰ ਦੀ ਸਿਫਤ ਸਲਾਹ ਦੇ ਨਾਲ ਜੁੜਾਂਗੇ। ਅਰਦਾਸ ਵੀ ਇਹ ਕਰਦੇ ਹਾਂ, ਸਾ ਮਤ ਦੇਹੋ ਦਿਆਲ ਪ੍ਰਭ ਜਿੱਤ ਤੋਂ ਮੈਂ ਅਰਾਧਾਂ। ਹੇ ਮਾਲਕ, ਉਹ ਮਤ ਦੇ ਜਿਹੜੀ ਮਤ ਨਾਲ, ਜਿਹੜੀ ਅਕਲ ਨਾਲ ਅਸੀਂ ਤੇਰੀ ਅਰਾਧਨਾ ਕਰ ਸਕੀਏ।
ਤਿੰਨ ਸੁਣੀ ਦੇਹ ਫਿਰੇ ਬਿਨ ਨਾਵੈ, ਓਏ ਖੱਪ ਖੱਪ ਮੋਏ ਕਰਾਂਜਾ।
ਕਿਉਂ ਸਤਿਗੁਰੂ ਜੀ ਇਸ ਤਰ੍ਹਾਂ ਕਹਿ ਰਹੇ ਨੇ ਵੀ ਉਹ ਕਿਉਂ ਨਹੀਂ, ਜਨਮ ਤੋਂ ਖਤਮ ਹੋ ਗਿਆ, ਕਿਉਂ ਉਹਨੇ ਜਨਮ ਲਿਆ, ਸੰਸਾਰ ਵਿੱਚ ਕਿਉਂ ਆਇਆ? ਕਿਉਂਕਿ ਤਿੰਨ ਸੁਣੀ ਦੇਹ, ਉਹਨਾਂ ਦੀ ਦੇਹ, ਉਹਨਾਂ ਦਾ ਸਰੀਰ ਨਾਮ ਤੋਂ ਬਿਨਾਂ ਸੁੰਝਾ ਰਹਿੰਦਾ ਹੈ। ਫਿਰੈ ਬਿਨ ਨਾਵੇਂ, ਉਹ ਨਾਮ ਤੋਂ ਬਿਨਾਂ ਖੱਜਲ ਖੁਆਰ ਹੋ ਕੇ ਭਟਕਦੇ ਰਹਿੰਦੇ ਨੇ, ਇੱਧਰ ਉੱਧਰ ਵਿਚਰਦੇ ਰਹਿੰਦੇ ਨੇ। ਉਹ ਖੱਪ ਖੱਪ ਮੋਏ ਕਰਾਂਝਾ, ਉਹ ਕਰਾ ਕਰਾ ਕੇ ਕਰੁਜ ਕਰੁਜ ਕੇ ਆਤਮਕ ਮੌਤੇ ਮਰਦੇ ਰਹਿੰਦੇ ਨੇ, ਕਿਉਂਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਮਰਨੰਗ ਵਿਸਰਨੰ ਗੋਬਿੰਦੈ ਜੀਵਨੰਗ ਹਰ ਨਾਮ ਧਿਆਵਣੈ। ਸਾਹਿਬ ਕਹਿੰਦੇ ਮਤ ਜਾਣੋ ਜੱਗ ਜੀਵਨ ਦਾ ਦੂਜਾ ਭਾਏ ਮੋਆਸ, ਮਤਾਂ ਜਾਣੋ ਵੀ ਜਿਨ੍ਹਾਂ ਦੇ ਅੰਦਰ ਸਵਾਸ ਚੱਲਦੇ ਨੇ, ਜਿਹੜੇ ਸਰੀਰਕ ਤੌਰ 'ਤੇ ਜਿਉਂਦੇ ਨੇ, ਸ਼ਾਇਦ ਉਹ ਆਤਮਕ ਤੌਰ 'ਤੇ ਵੀ ਜਿਉਂਦੇ ਨੇ, ਆਤਮਕ ਤੌਰ 'ਤੇ ਉਹ ਮਰੇ ਹੋਏ ਨੇ, ਤੁਰਦੀਆਂ ਫਿਰਦੀਆਂ ਲੋਥਾਂ ਦੇ ਬਰਾਬਰ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ੁਰ ਦੀ ਸਿਫਤ ਸਲਾਹ ਨਹੀਂ ਹੈ। ਸਤਿਗੁਰੂ ਇਹ ਨਹੀਂ ਕਹਿੰਦੇ ਵੀ ਤੂੰ ਸਰੀਰ 'ਤੇ ਵਧੀਆ ਕੱਪੜਾ ਨਾ ਪਹਿਨ, ਵਧੀਆ ਭੋਜਨ ਨਾ ਖਾ, ਸਰੀਰਕ ਲੋੜਾਂ ਲਈ ਤੂੰ ਧਨ ਪਦਾਰਥ ਨਾ ਜੋੜ। ਸਾਹਿਬ ਕਹਿੰਦੇ ਜਿਵੇਂ ਸਰੀਰ ਲਈ ਕੱਪੜੇ ਦਾ ਇੰਤਜ਼ਾਮ ਕਰਦਾ, ਨਾਮ ਰੂਪੀ ਕੱਪੜੇ ਦਾ ਆਤਮਾ ਲਈ ਵੀ ਪ੍ਰਬੰਧ ਕਰ। ਜਿਵੇਂ 36 ਪ੍ਰਕਾਰ ਦੇ ਭੋਜਨ ਖਾਂਦਾ, ਉਦੋਂ ਆਤਮਕ ਤੌਰ 'ਤੇ ਵੀ ਕਦੇ ਜਪਜੀ ਸਾਹਿਬ ਪੜ੍ਹਿਆ ਕਰ, ਕਦੇ ਸੁਖਮਣੀ ਸਾਹਿਬ ਪੜ੍ਹਿਆ ਕਰ, ਕਦੇ ਸਿੱਧ ਗੋਸ਼ਟ ਪੜ੍ਹਿਆ ਕਰ, ਇਹ ਕਿਹਾ ਕਰ ਵੀ ਅੱਜ ਵੱਖਰੇ ਵੱਖਰੇ ਬਾਣੀ ਦੇ ਸਵਾਦਲੇ ਭੋਜਨ ਮੈਂ ਛਕੇ ਨੇ। ਜਿਵੇਂ ਸਾਹਿਬ ਕਹਿੰਦੇ ਦੁਨਿਆਵੀ ਤੌਰ 'ਤੇ ਤੂੰ ਕਈ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਦਾ, ਆਪਣੇ ਇਸ ਆਤਮਾ ਦੇ ਲਈ ਵੀ ਸਦੀਵ ਕਾਲ ਲਈ ਨਾਲ ਨਿਭਣ ਵਾਲਾ ਗਹਿਣਾ, ਨਾਨਕ ਅੰਤਵਾਰ ਨਾਮ ਗਹਿਣਾ, ਪਰਮੇਸ਼ੁਰ ਦੇ ਨਾਮ ਨੂੰ ਵੀ ਜਪ। ਕਿਉਂਕਿ ਕਈ ਵਾਰ ਅਸੀਂ ਨਿਰਾਸ਼ ਹੋ ਜਾਂਦੇ ਹਾਂ ਵੀ ਸ਼ਾਇਦ ਧਨ ਦੌਲਤ ਨਾਲ ਨਹੀਂ ਜਾਣਾ, ਕੀ ਸਰੀਰਕ ਕੱਪੜੇ ਪਹਿਨਣੇ ਕਿ ਨਹੀਂ ਪਹਿਨਣੇ, ਭੋਜਨ ਖਾਣਾ ਕਿ ਨਹੀਂ ਖਾਣਾ। ਸਤਿਗੁਰੂ ਕਿਤੇ ਨਹੀਂ ਇਹ ਕਹਿੰਦੇ। ਸਤਿਗੁਰੂ ਕਹਿੰਦੇ ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਏ। ਜੇ 36 ਭੋਜਨ ਖਾਵੇ ਤੇ ਇਵੇਂ ਪਰਮੇਸ਼ੁਰ ਦੇ ਨਾਮ ਦਾ ਵੀ ਰਸ ਲੈ। ਜੇ ਪ੍ਰਸਾਦ ਪਾਠ ਪਟੰਬਰ ਹਡਾਵੈ, ਜਿਹਦੀ ਕਿਰਪਾ ਦੇ ਨਾਲ ਤੂੰ ਵਧੀਆ ਵਧੀਆ ਕੱਪੜੇ ਹਡਾਉਣਾ, ਤੂੰ ਕਹਿੰਦਾ ਮੇਰੇ ਤਨ 'ਤੇ 50,000 ਲੱਖ ਲੱਖ ਰੁਪਈਏ ਵਾਲੀ ਪੁਸ਼ਾਕ ਹੈ, ਅਤੇ ਇਵੇਂ ਨਾਮ ਰੂਪੀ ਕੱਪੜਾ ਵੀ ਮੰਗਣਾ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜਾ ਹਰ ਸ਼ੋਭਾ ਦੇਵੋ, ਜਿੱਤ ਸਵਰੈ ਮੇਰਾ ਕਾਜੋ। ਅਤੇ ਫਿਰ ਸੱਚਮੁੱਚ ਮਾਲਕ ਜਦੋਂ ਕਿਰਪਾ ਕਰਦਾ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢਾਕਨ ਕੂ ਪਤ ਮੇਰੀ। ਹੇ ਪ੍ਰਭੂ ਤੂੰ ਪ੍ਰੇਮ ਰੂਪੀ ਕੱਪੜਾ, ਤੂੰ ਭਗਤੀ ਦਾ ਕੱਪੜਾ ਮੈਨੂੰ ਦਿੱਤਾ ਮੇਰੀ ਪੱਤ ਢੱਕਣ ਵਾਸਤੇ, ਕਿਉਂਕਿ ਆਤਮਾ ਦਾ ਕੱਪੜਾ ਨਾਮ ਹੈ, ਆਤਮਾ ਦਾ ਭੋਜਨ ਪਰਮੇਸ਼ੁਰ ਦੀ ਬੰਦਗੀ ਹੈ। ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਹਨ।
ਮੇਰੀ ਮਨ ਜਪ ਰਾਮ ਨਾਮ ਹਰ ਮਾਝਾ।
ਇਹ ਮੇਰੇ ਮਨ ਤੂੰ ਪਰਮੇਸ਼ੁਰ ਦੇ ਨਾਮ ਨੂੰ ਜਪ, ਉਹ ਹਰੀ ਪਰਮਾਤਮਾ ਜਿਹੜਾ ਤੇਰੇ ਅੰਦਰ ਮਾਝਾ ਦਾ ਅਰਥ ਹੈ ਤੇਰੇ ਵਿੱਚ ਰਹਿੰਦਾ, ਤੇਰੇ ਸਰੀਰ ਵਿੱਚ ਵੱਸਦਾ ਹੈ।
ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ।
ਜਦੋਂ ਹਰੀ ਪਰਮੇਸ਼ੁਰ ਨੇ ਕਿਰਪਾ ਕਰਕੇ ਕਿਰਪਾਲੂ ਬਣ ਕੇ ਕਿਰਪਾ ਕੀਤੀ ਸਾਡੇ ਤੇ, ਗੁਰੂ ਨਾਲ ਮਿਲਾਇਆ ਤੇ ਗੁਰੂ ਨੇ ਸਾਨੂੰ ਗਿਆਨ ਦੀ ਸੋਝੀ ਦਿੱਤੀ, ਸਾਨੂੰ ਇੱਕ ਵਿਚਾਰ ਦਿੱਤੀ, ਤੇ ਜਦੋਂ ਇਹ ਵਿਚਾਰ ਸਾਡੇ ਕੋਲ ਆਈ ਤੇ ਫਿਰ ਮਨ ਸਮਝਾ ਦਾ ਮਤਲਬ ਮਨ ਨੇ ਨਾਮ ਦੀ ਕਦਰ ਨੂੰ ਸਮਝ ਲਿਆ। ਫਿਰ ਇਹਨੂੰ ਪਤਾ ਲੱਗ ਗਿਆ ਕਿ ਜਿੱਧਰ ਮੈਂ ਤੁਰਿਆ ਹਾਂ ਉੱਧਰ ਤਾਂ ਖੁਆਰੀ ਹੈ, ਉੱਧਰ ਤਾਂ ਦੁਨੀਆਂ ਦੇ ਪਦਾਰਥ ਰਸ ਜਿਹੜੇ ਨੇ ਇਹ ਕੇਵਲ ਚਸਕਾ ਹੈ, ਪਰ ਅਸਲ ਜੀਵਨ ਦਾ ਮਨੋਰਥ ਸਫਲ ਹੋਣਾ ਪਰਮੇਸ਼ੁਰ ਦੇ ਨਾਮ ਨੂੰ ਜਪ ਕੇ।
ਰਹਾਓ
ਇਹ ਪਾਵਨ ਗੁਰ ਪੰਕਤੀਆਂ ਵੀ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਹਨ।
ਹਰ ਕੀਰਤ ਕਲ ਯੁਗ ਪਾਦਿਓ ਤਮ, ਹਰ ਪਾਈਐ ਸਤਿਗੁਰ ਮਾਝਾ।
ਸਭ ਕਹਿੰਦੇ ਅਸਲ ਵਿੱਚ ਇਸ ਯੁਗ ਦੇ ਅੰਦਰ, ਇੱਕ ਤਾਂ ਯੁੱਗ ਦਾ ਮਤਲਬ ਹੈ ਸੱਤ ਯੁੱਗ, ਤ੍ਰੇਤਾ, ਦੁਆਪਰ, ਕਲ ਯੁੱਗ, ਉੱਥੇ ਵੀ ਸਤਿਗੁਰੂ ਨੇ ਨਿਰਣਾ ਦਿੱਤਾ ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕੱਲ ਮੈਂ ਕੀਰਤ ਹਰ ਨਾਮਾ। ਅਤੇ ਜਦੋਂ ਉਵੇਂ ਯੁੱਗ ਦੀ ਗੱਲ ਕਰਨਗੇ ਇਸ ਮਨੁੱਖਾ ਸਰੀਰ ਵਿੱਚ, ਇਸ ਢੁੱਕਵੇਂ ਸਮੇਂ ਵਿੱਚ, ਇਸ ਸੰਸਾਰ ਵਿੱਚ, ਇਸ ਜਗਤ ਵਿੱਚ, ਕਿ ਸਭ ਤੋਂ ਉੱਤਮ ਆਤਮਕ ਦਰਜਾ ਜੇ ਕੋਈ ਹੈ ਤਾਂ ਉਹ ਪਰਮਾਤਮਾ ਦੀ ਕੀਰਤੀ ਹੈ। ਕਿਉਂਕਿ ਅਸਲ ਵਿੱਚ ਸਿਰ ਕਰਮਨ ਕਹਿ ਕਰਮਾਂ, ਸਾਰੇ ਕਰਮਾਂ ਤੋਂ ਇਹ ਸ਼੍ਰੋਮਣੀ ਕਰਮ ਹੈ, ਇਦੋਂ ਉੱਪਰ ਕਰਮ ਨਹੀਂ। ਹਰ ਕੀਰਤ ਕਲਯੁਗ ਪਦ ਉੱਤਮ, ਇਸ ਜਗਤ ਵਿੱਚ, ਇਸ ਮਨੁੱਖਾ ਜੀਵਨ ਦੇ ਸਮੇਂ ਵਿੱਚ ਸਭ ਤੋਂ ਉੱਚੀ ਆਤਮਕ ਪਦਵੀ ਹਰੀ ਪਰਮਾਤਮਾ ਦੀ ਕੀਰਤੀ ਕੀਤਿਆਂ ਪ੍ਰਾਪਤ ਹੁੰਦੀ ਹੈ। ਹਰ ਪਾਈਐ ਸਤਿਗੁਰ ਮਾਝਾ, ਅਤੇ ਹਰੀ ਪਰਮਾਤਮਾ ਦੀ ਪ੍ਰਾਪਤੀ ਸਤਿਗੁਰੂ ਦੇ ਦੁਆਰਾ ਹੁੰਦੀ। ਇੱਥੇ ਮਾਝਾ ਦਾ ਅਰਥ ਹੈ ਸਤਿਗੁਰੂ ਦੇ ਰਾਹੀਂ, ਸਤਿਗੁਰੂ ਦੇ ਦੁਆਰਾ। ਸਤਿਗੁਰੂ ਜਦੋਂ ਕਿਰਪਾ ਕਰਦਾ,
ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰ ਗਾਜਾ।
ਹੇ ਭਾਈ, ਮੈਂ ਆਪਣੇ ਸਤਿਗੁਰੂ ਤੋਂ ਬਲਹਾਰ ਜਾਵਾਂ ਜਿਨੇ ਮੇਰੇ ਅੰਦਰ ਵਸਦਾ ਹੋਇਆ ਗੁੱਜਾ ਨਾਮ ਪ੍ਰਗਟ ਕਰ ਦਿੱਤਾ। ਨਾਮ ਕਿੱਥੇ ਸੀ? ਸਾਡੇ ਅੰਦਰ ਹੀ। ਜਿਵੇਂ ਧਰਤੀ ਦੇ ਹੇਠ ਪਾਣੀ ਹੈ, ਪਹਿਲਾਂ ਆਪਾਂ ਮਿੱਟੀ ਪਰੇ ਕਰਦੇ ਹਾਂ, ਫਿਰ ਰੇਤ ਪਰੇ ਕਰਦੇ ਹਾਂ, ਫਿਰ ਰੋੜ ਦਲਦਲ, ਜਦੋਂ ਸਾਰੀਆਂ ਤੈਵਾਂ ਪਰੇ ਹੋ ਜਾਂਦੀਆਂ ਨੇ, ਥੱਲੇ ਪਾਣੀ ਹੈ, ਸਭ ਕੁਝ ਸਾਡੇ ਅੰਦਰ ਹੀ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਈਰਖਾ ਦੀਆਂ ਤੈਵਾਂ ਨੂੰ, ਆਸਾ ਤ੍ਰਿਸ਼ਨਾ ਵਿਕਾਰਾਂ ਔਗਣਾਂ ਨੂੰ ਪਰੇ ਕਰਕੇ ਸਾਹਿਬ ਕਹਿੰਦੇ ਸਾਡੀ ਹਾਲਤ ਇਸ ਤਰ੍ਹਾਂ ਦੀ ਹੈ, ਲੱਭ ਵਣਾਹੇ ਮਾਨਸਾਂ ਜੋ ਪਾਣੀ ਬੂਰ। ਜਿਵੇਂ ਪਾਣੀ 'ਤੇ ਬੂਰ ਆ ਗਿਆ ਅਤੇ ਆਪਾਂ ਸੋਚਿਆ ਵੀ ਪਾਣੀ ਹੈ ਹੀ ਨਹੀਂ, ਪਰ ਜਦੋਂ ਬੂਰ ਪਰੇ ਕੀਤਾ ਅਤੇ ਥੱਲੇ ਸਵੱਛ ਪਾਣੀ ਮਿਲਿਆ। ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਇਹ ਭਰਮਾਂ ਦਾ ਜਾਲਾ, ਭਰਮਾਂ ਦਾ ਬੂਰ ਜਦੋਂ ਤੱਕ ਦੂਰ ਨਹੀਂ ਹੁੰਦਾ, ਉਦੋਂ ਤੱਕ ਅੰਦਰ ਵਸਦਾ ਪਰਮੇਸ਼ੁਰ ਦਾ ਨਾਮ, ਅੰਦਰ ਵਸਦਾ ਅੰਮ੍ਰਿਤ, ਅੰਦਰ ਵਸਦਾ ਪਰਮੇਸ਼ੁਰ ਪ੍ਰਾਪਤ ਨਹੀਂ ਹੁੰਦਾ। ਇਸੇ ਕਰਕੇ ਸਾਹਿਬ ਕਿਰਪਾ ਕਰਦੇ ਨੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘੱਟ ਮਾਹੀ ਜੀਓ। ਕਿਉਂਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਡੁੱਬਦਾ ਇਹ ਫਲ ਨਾਹੀ ਜੀਓ। ਆਹ ਕੁਝ ਛੱਡ ਤੇ ਤੈਨੂੰ ਬਾਹਰ ਭਟਕਣ ਦੀ ਲੋੜ ਨਹੀਂ, ਤੇਰੇ ਅੰਦਰ ਹੀ ਪਰਮੇਸ਼ੁਰ ਵਸ ਰਿਹਾ। ਸਾਹਿਬ ਕਹਿੰਦੇ ਮੈਂ ਸਤਿਗੁਰੂ ਤੋਂ ਬਲਹਾਰੀ, ਜਿਨੇ ਅੰਦਰ ਵਸਦਾ ਹੋਇਆ ਗੁੱਜਾ ਨਾਮ ਪ੍ਰਗਟ ਕਰ ਦਿੱਤਾ।
ਦਰਸ਼ਨ ਸਾਧ ਮਿਲਿਓ ਵੱਡ ਭਾਗੀ, ਸਭ ਕਿਲ ਵਿਖ ਗਏ ਗਵਾਜਾ।
ਦਰਸ਼ਨ ਸਾਧ ਭਾਵ ਗੁਰੂ ਦਾ ਦਰਸ਼ਨ, ਇੱਥੇ ਸਾਧ ਸ਼ਬਦ ਗੁਰੂ ਵਾਸਤੇ ਵਰਤਿਆ। ਭਾਈ ਗੁਰਦਾਸ ਜੀ ਨੇ ਤਾਂ ਗੁਰਮੁਖ ਸ਼ਬਦ ਵੀ ਵਰਤਿਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰੂ ਨਾਨਕ ਸਾਹਿਬ ਲਈ ਸਾਧੂ ਸ਼ਬਦ ਵੀ ਵਰਤਿਆ ਕਿ ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੂਆ। ਜਦੋਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਉਦੋਂ ਜੜਾਵਾਂ ਵਾਲੇ, ਖੜਾਵਾਂ ਵਾਲੇ, ਪਤਾ ਨਹੀਂ ਕਿੰਨੀਆਂ ਕੁ ਸ਼੍ਰੇਣੀਆਂ ਹੋਣਗੀਆਂ ਸਾਧੂਆਂ ਦੀਆਂ, ਪਰ ਭਾਈ ਗੁਰਦਾਸ ਜੀ ਕਹਿੰਦੇ ਬਾਬੇ ਨਾਨਕ ਵਰਗਾ ਕੋਈ ਸਾਧੂ ਨਹੀਂ। ਅਤੇ ਐਸੇ ਸਾਧੂ ਤੋਂ ਬਿਨਾਂ ਧਰਤੀ ਨੂੰ ਕੋਈ ਥੰਮ ਨਹੀਂ ਸੀ ਸਕਦਾ। ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੂਆ। ਪਰ ਉਦੋਂ ਬੜੇ ਸਾਧੂ ਸਨ, ਭਰਿਆ ਪਿਆ ਸੀ ਸੰਸਾਰ ਸਾਧੂਆਂ ਨਾਲ, ਪਰ ਅਸਲ ਵਿੱਚ ਗੁਰੂ ਨਾਨਕ ਸਾਧੂ ਨੇ, ਆਹ ਸਾਧੂ ਜਿਹਦੇ ਆਪਾਂ ਦਰਸ਼ਨ ਕਰਨੇ ਨੇ। ਦਰਸ਼ਨ ਸਾਧ ਮਿਲਿਓ ਵਡਭਾਗੀ, ਬੜੇ ਵੱਡੇ ਭਾਗਾਂ ਨਾਲ ਜਦੋਂ ਗੁਰੂ ਦੇ, ਗੁਰੂ ਸਾਧੂ ਦੇ ਜਦੋਂ ਦਰਸ਼ਨ ਹੋਏ, ਸਭ ਕਿਲ ਵਿਖ ਗਏ ਗਵਾਜਾ। ਫਿਰ ਸਮੁੱਚੇ ਪਾਪ ਜ਼ਿੰਦਗੀ ਵਿੱਚੋਂ ਗਵਾਚ ਗਏ, ਦੂਰ ਹੋ ਗਏ, ਭੱਜ ਗਏ, ਭਾਵ ਖਤਮ ਹੋ ਗਏ।
ਸਤਿਗੁਰ ਸਾਹੋ ਪਾਇਆ ਵਡਦਾਣਾ, ਹਰ ਕੀਏ ਬਹੁ ਗੁਣ ਸਾਂਝਾ।
ਕਿ ਭਾਈ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਈ, ਉਹ ਸਤਿਗੁਰੂ ਜਿਹੜਾ ਬੜਾ ਵੱਡਾ ਸ਼ਾਹ ਹੈ, ਜਿਹੜਾ ਬਹੁਤ ਵੱਡਾ ਦਾਨਾ ਭਾਵ ਸਿਆਣਾ ਹੈ, ਦਾਣਾ ਦਾ ਅਰਥ ਹੈ ਦਾਨਾ ਸਿਆਣਾ, ਜਦੋਂ ਸਤਿਗੁਰੂ ਨੂੰ ਮਿਲੇ ਤੇ ਸਤਿਗੁਰੂ ਨੇ ਫਿਰ ਹਰੀ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਵਾ ਕੇ ਸਾਨੂੰ ਇਸ ਖਜ਼ਾਨੇ ਦੇ ਸਾਂਝੀ ਵਾਲ, ਭਾਈ ਵਾਲ ਬਣਾ ਦਿੱਤਾ।
ਜਿਨ ਕਉ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਜਾ।
ਜਗਤ ਦੇ ਜੀਵਨ ਦਾਤੇ ਨੇ ਜਿਨ੍ਹਾਂ ਤੇ ਕਿਰਪਾ ਕੀਤੀ, ਉਹਨਾਂ ਨੇ ਹਰੀ ਪਰਮਾਤਮਾ ਨੂੰ ਆਪਣੇ ਮਨ ਵਿੱਚ ਧਾਰਨ ਕਰ ਲਿਆ, ਵਸਾ ਲਿਆ।
ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ।
ਫਿਰ ਕਹਿੰਦੇ ਜਿਹਦਾ ਡਰ ਸੀ ਨਾ, ਕਿਉਂਕਿ ਸਤਿਗੁਰੂ ਜੀ ਜਦੋਂ ਪ੍ਰਗਟ ਹੋਏ ਤੇ ਵੇਖਿਆ ਵੀ ਹਿੰਦਵੀ ਬੋਲੀ ਵਿੱਚ ਲੋਕੀ ਧਰਮ ਰਾਜ ਜੰਮ ਦਾ ਡਰ ਦੇ ਰਹੇ ਨੇ, ਇਸਲਾਮਿਕ ਬੋਲੀ ਵਿੱਚ ਕਹਿ ਰਹੇ ਨੇ ਅਜ਼ਰਾਈਲ ਫਰਿਸ਼ਤਾ, ਜਬਰਾਈਲ ਫਰਿਸ਼ਤਾ, ਪਰ ਸਾਹਿਬ ਕਹਿੰਦੇ ਜੇ ਤੂੰ ਧਰਮ ਰਾਜ ਤੋਂ ਜਾਂ ਅਜ਼ਰਾਈਲ ਤੋਂ ਡਰਦਾ ਹੈ ਨਾ, ਤੇ ਫਿਰ ਇੱਕੋ ਕੰਮ ਕਰ ਵੀ ਜਿਹਦਾ ਇਹ ਪੈਦਾ ਕੀਤਾ, ਜਿਹਦੇ ਇਹ ਅਧੀਨ ਹੈ, ਉਹਦੇ ਨਾਲ ਜੁੜ। ਸਤਿਗੁਰੂ ਨੇ ਵੇਖਿਆ ਵੀ ਹਿੰਦਵੀ ਬੋਲੀ ਵਿੱਚ ਜੰਮ ਦਾ ਡਰ ਅਤੇ ਇਸਲਾਮਿਕ ਬੋਲੀ ਵਿੱਚ ਅਜ਼ਰਾਈਲ ਫਰਿਸ਼ਤੇ ਦਾ ਡਰ, ਇਹਨਾਂ ਡਰਾਂ ਨੂੰ ਖਤਮ ਕਰਨ ਲਈ ਸਤਿਗੁਰੂ ਜੀ ਇਹ ਚੱਕਰ ਵਿੱਚ ਪਏ ਨੇ ਵੀ ਉਹ ਧਰਮ ਰਾਜ ਹੈ ਕਿ ਉਹ ਅਜ਼ਰਾਈਲ ਹੈ। ਸਾਹਿਬ ਕਹਿੰਦੇ ਤੇ ਬੋਲੀਆਂ ਦਾ ਫਰਕ ਹੈ, ਪਰ ਜਿਹਨੂੰ ਤੂੰ ਮਨ ਵਿੱਚ ਡਰ ਮੰਨ ਰਿਹਾ, ਜੇ ਤੇਰੇ ਮਨ ਵਿੱਚ ਇਹ ਡਰ ਹੈ ਤੇ ਫਿਰ ਆਹ ਕੰਮ ਕਰ ਕਿ ਉਹਦੇ ਨਾਮ ਨੂੰ ਹਿਰਦੇ ਵਿੱਚ ਵਸਾ। ਧਰਮ ਰਾਏ ਦਰ ਕਾਗਦ ਫਾਰੇ, ਧਰਮ ਰਾਜ ਦੇ ਦਰ ਤੇ ਲੇਖੇ ਜੋਖੇ ਦੇ ਕਾਗਜ਼ ਫਾੜ ਦਿੱਤੇ ਜਾਣਗੇ, ਕਿਉਂਕਿ ਜਨ ਨਾਨਕ ਲੇਖਾ ਸਮਝਾ। ਹੇ ਦਾਸ ਨਾਨਕ, ਇਹ ਕਹੋ ਕਿ ਉਹਨਾਂ ਜੀਵਾਂ ਦਾ ਲੇਖਾ ਨਿਬੜ ਜਾਂਦਾ, ਸਮਝ ਜਾਂਦਾ, ਭਾਵ ਖਤਮ ਹੋ ਜਾਂਦਾ ਜਿਹੜੇ ਪਰਮੇਸ਼ੁਰ ਨਾਲ ਜਿਹੜੇ ਅਲੇਖ ਪ੍ਰਭੂ ਨਾਲ ਜੁੜ ਜਾਂਦੇ ਨੇ। ਤਾਂ ਹੀ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਪਾਂਧਾ ਗੋਪਾਲ ਜੀ ਨੂੰ ਕਿਹਾ ਸੀ, ਇਹੋ ਜਿਹੇ ਲੇਖ ਤਾਂ ਬੜੇ ਲਿਖੇ ਜਿਹੜੇ ਦੁਨਿਆਵੀ ਨੇ, ਕਦੇ ਕੋਈ ਸਿਫਤ ਸਲਾਹ ਦਾ ਲੇਖ ਵੀ ਲਿਖ ਤਾਂ ਕਿ ਅਗਲਾ ਲੇਖਾ ਹੀ ਨਿਬੜ ਜਾਵੇ। ਸਾਹਿਬ ਨੇ ਬਚਨ ਕਹੇ ਸਨ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ, ਕਿਉਂਕਿ ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ, ਧਰਮ ਰਾਏ ਅਬ ਕਹਾਂ ਕਰੋਗੇ ਜੋ ਫਾਟਿਓ ਸਗਲੋ ਲੇਖਾ। ਫਿਰ ਧਰਮ ਰਾਏ ਨੂੰ ਵੀ ਕਹਿੰਦੇ ਆ ਕਿ ਤੂੰ ਕੀ ਕਰੇਗਾ, ਕਿਉਂਕਿ ਹੁਣ ਤਾਂ ਸਾਰਾ ਲੇਖਾ ਨਿਬੜ ਗਿਆ, ਤੂੰ ਤਾਂ ਹੁਣ ਆਲ ਪਤਾਲ ਕੇ ਜਿੰਨੇ ਵੀ ਦਾਨੀਆਂ ਅਖਵਾਉਣ ਵਾਲਿਆ ਲਿਖ ਲਿਓ ਆਲ ਪਤਾਲ, ਜੋ ਕੁਝ ਵੀ ਤੂੰ ਲਿਖਣਾ ਲਿਖ ਲੈ। ਪਰ ਕਹਿਣ ਲੱਗੇ, ਮੋਹੇ ਜਮ ਡਾਂਡ ਨਾ ਲੱਗ ਗਈ, ਤਜੀਲੇ ਸਰਬ ਜੰਜਾਲ, ਰਵਿਦਾਸ ਜਪੈ ਰਾਮ ਨਾਮਾ, ਮੋਹੇ ਜਮ ਸਿਉ ਨਾਹੀ ਕਾਮਾ। ਉਸ ਅਵਸਥਾ ਵਿੱਚ ਪ੍ਰਭੂ ਪਿਆਰੇ ਆਖਦੇ ਨੇ ਕਿ ਹੇ ਭਾਈ, ਜਮ ਦਾ ਡਰ ਵੀ, ਧਰਮ ਰਾਜ ਦਾ, ਅਜ਼ਰਾਈਲ ਫਰਿਸ਼ਤੇ ਦਾ ਡਰ ਵੀ ਜਿਹੜਾ ਹੈ ਉਹ ਖਤਮ ਹੋ ਜਾਂਦਾ ਸਤਿਗੁਰੂ ਕਿਰਪਾ ਕਰਨ। ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ, ਮੁੱਖ ਵਾਕ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਜਿੱਥੇ ਸੰਸਾਰ ਵਿੱਚ ਨਸ਼ਿਆਂ ਤੋਂ ਬਚਣ ਵਾਸਤੇ ਤੰਬਾਕੂ ਰਹਿ ਦਿਵਸ ਆਦਿਕ ਮਨਾਏ ਜਾ ਰਹੇ ਨੇ, ਸਤਿਗੁਰੂ ਨੇ ਸਾਡੇ 'ਤੇ ਪਹਿਲਾਂ ਹੀ ਬੜੀ ਕਿਰਪਾ ਕਰ ਦਿੱਤੀ ਹੈ ਕਿ ਚਾਰ ਬੱਜਰ ਕਰੈਤਾਂ ਦੇ ਵਿੱਚ ਤੰਬਾਕੂ ਨੂੰ ਬੱਜਰ ਕਰੈ ਦੱਸ ਕੇ ਸਿੱਖ ਨੂੰ ਹਰ ਨਸ਼ੇ ਦੀ ਮਨਾਹੀ ਕੀਤੀ। ਸਤਿਗੁਰੂ ਦਾ ਉਪਦੇਸ਼ ਕਹਿ ਕੇ ਮੈਂ ਸਮਾਪਤੀ ਕਰਾਂਗਾ। ਸਾਹਿਬ ਨੇ ਬਚਨ ਕਹੇ ਸਨ, ਮਦਰਾ ਦੈਤਾ ਏਕ ਕੁੱਲ, ਜਿਸ ਕੁੱਲ ਵਿੱਚ ਸ਼ਰਾਬ ਆ ਜਾਵੇ ਉਹਦੀ ਇੱਕ ਕੁੱਲ ਗਰਕ ਹੋ ਜਾਂਦੀ ਹੈ। ਭਾਂਗ ਦਹੈ ਤਨ ਏਕ, ਭੰਗ ਪੀਣ ਵਾਲੇ ਦਾ ਇੱਕ ਤਨ ਇੱਕ ਸਰੀਰ ਭੰਗ ਦੇ ਪਹਾੜੇ ਚਲਿਆ ਜਾਂਦਾ। ਮਦਰਾ ਦੈਤਾ ਏਕ ਕੁੱਲ, ਭਾਂਗ ਦਹੈ ਤਨ ਏਕ, ਜਗਤ ਜੂਠ ਦਹੈ ਸਪਤ ਕੁੱਲ। ਜਗਤ ਜੂਠ ਕਹਿੰਦੇ ਨੇ ਤੰਬਾਕੂ ਨੂੰ, ਜਿਹੜਾ ਸਿਗਰਟ ਬੀੜੀ ਦੇ ਜਾਂ ਤੰਬਾਕੂ ਦਾ ਕਿਸੇ ਵੀ ਹੁੱਕੇ ਦੇ ਰੂਪ ਵਿੱਚ ਸੇਵਨ ਕਰਦਾ, ਉਹਦੀਆਂ ਸੈਂਕੜੇ ਹਜ਼ਾਰਾਂ ਕੁੱਲਾਂ ਤੱਕ ਇਹਦਾ ਤੰਬਾਕੂ ਦਾ ਮਾਰੂ ਅਸਰ ਹੁੰਦਾ। ਨਿੰਦਾ ਦਹੈ ਅਨੇਕ, ਅਤੇ ਨਿੰਦਾ ਕਰਨ ਵਾਲੇ ਦੀਆਂ ਅਨੇਕਾਂ ਕੁੱਲਾਂ ਜਿਹੜੀਆਂ ਨੇ, ਨਿੰਦਾ ਦਾ ਮਾਰੂ ਅਸਰ ਉਹਦੇ 'ਤੇ ਹੁੰਦਾ। ਸਤਿਗੁਰੂ ਕਿਰਪਾ ਕਰਨ, ਚੁਗਲੀ ਨਿੰਦਿਆ ਨਸ਼ਿਆਂ ਤੋਂ ਔਗੁਣਾਂ ਤੋਂ ਬਚ ਕੇ ਗੁਣਵਾਨ ਬਣ ਸਕੀਏ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਇੱਕ ਵਾਰ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਫਿਰ ਸਰਵਣ ਕਰੀਏ।
ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਜਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।